ரிபஜுகட்டல் தன் சாஹிப் ஸ்ரீ குரு கிரந்த சாஹிப் ஜி தி நிக்கி ஜி கோதானந்த மாநிலை குரு பியாரி சாத் சங்கத் ஜியோ ஆ மன் பிரத்தியா காகர் கரியே குரு சரணாம் வச்சு லவாயி ஹாஜ்ரியாம் ஹாஜ்ரியாம் லவாந்தே மன் பிரத்தியா காகர் கரதே கஜ் கே போலனா ஜி வாஹிகுரு ஜி கா கல்சா வாஹிகுரு ஜி கி ஃபதே குரு பியாரி சாத் சங்கத் ஜியோ ਵਡਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਉਹਦੀ ਕਿਰਪਾ ਸਦਕਾ ਮਨੁੱਖ ਸਰੀਰ ਪ੍ਰਾਪਤ ਹੋਇਆ ਕਿਉਂਕਿ ਜਿਹੜਾ ਮਨੁੱਖ ਸਰੀਰ ਹੈ ਮਨੁੱਖ ਜਨਮ ਜਿਹੜਾ ਹੈ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਪਰਮਾਤਮਾ ਕਿਰਪਾ ਕਰਦੇ ਨੇ ਜਦੋਂ ਪਰਮਾਤਮਾ ਦਿਆਲੂ ਹੁੰਦੇ ਨੇ ਜਦੋਂ ਪਰਮਾਤਮਾ ਦੇ ਨਦਰ ਦੇ ਵਿੱਚ ਹੀ ਆਤਮਾ ਆਉਂਦੀ ਹੈ ਬੜੇ ਖੁਸ਼ ਹੁੰਦੇ ਨੇ ਕਿਰਪਾ ਕਰਦੇ ਨੇ ਤੇ ਮਾਨਸ ਸਰੀਰ ਦੇ ਦਿੰਦੇ ਨੇ ਬਾਣੀ ਚ ਪੜੋ ਤੁਮਰੀ ਕਿਰਪਾ ਤੇ ਮਨੁੱਖ ਦੇ ਪਈ ਹੈ ਮਨੁੱਖ ਦਾ ਸਰੀਰ ਦੇ ਦਿੰਦੇ ਨੇ ਜਦੋਂ ਮਨੁੱਖ ਦਾ ਸਰੀਰ ਦੇ ਦਿੰਦੇ ਨੇ ਤੇ ਜਦੋਂ ਆਤਮਾ ਮਨੁੱਖ ਸਰੀਰ ਚ ਪਹੁੰਚ ਜਾਂਦੀ ਹੈ ਫਿਰ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਦੇ ਨੇ ਗੁਰੂ ਦਾ ਰੂਪ ਧਾਰਨ ਕਰਕੇ ਤੇ ਸੰਸਾਰ ਦੇ ਉੱਤੇ ਆ ਜਾਂਦੇ ਨੇ ਜਦੋਂ ਸੰਸਾਰ ਦੇ ਉੱਤੇ ਆਉਂਦੇ ਨੇ ਤੇ ਦੇਖੋ ਫਿਰ ਇਹਨੂੰ ਮਿਲਦੇ ਨੇ ਅੱਗੋਂ ਧਿਆਨ ਦੇਣ ਵਾਲੀ ਗੱਲ ਜੇ ਇਸ ਆਤਮਾ ਨੂੰ ਉੱਥੋਂ ਮਨੁੱਖ ਦਾ ਸਰੀਰ ਦੇ ਕੇ ਭੇਜ ਦਿੰਦੇ ਨੇ ਅੱਗੋਂ ਗੁਰੂ ਬਣ ਕੇ ਆਪ ਮਿਲ ਪੈਂਦੇ ਨੇ ਆਪ ਗਿਆਨਵਾਨ ਬਣ ਕੇ ਆ ਜਾਂਦੇ ਨੇ ਗਿਆਨ ਦੇਣ ਲੱਗ ਪੈਂਦੇ ਨੇ ਠੀਕ ਹੈ ਤੇ ਜਦੋਂ ਇਹਨੂੰ ਗਿਆਨ ਦਿੰਦੇ ਨੇ ਨਾ ਤੇ ਫਿਰ ਗੁਰੂ ਦਾ ਰੂਪ ਧਾਰਨ ਕਰਕੇ ਤੇ ਕੀ ਸਮਝਾਉਂਦੇ ਇਸ ਆਤਮਾ ਨੂੰ ਆ ਕੇ ਕਹਿੰਦੇ ਆਤਮਾ ਗੱਲ ਸੁਣ ਪਿਛਲਿਆਂ ਜਨਮਾਂ ਹੀ ਤਰਲੇ ਕੱਢਦੀ ਹੁੰਦੀ ਸਾਂ ਆ ਵੇਖ ਲਾ ਤੈਨੂੰ ਹੁਣ ਜਨਮ ਮਿਲ ਗਿਆ ਤੇ ਪਤਾ ਕਦ ਲਈ ਮਿਲਿਆ ਹੀ ਭਈ ਪ੍ਰਾਪਤ ਮਾਨਕ ਦੇਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਤੇਰੀ ਇੱਥੇ ਵਿਸ਼ਰਾਮ ਦੇਣਾ ਹੈ ਆਨੰਦ ਲਿਆਉਣਾ ਹੈ ਫੜਨਾ ਉਸ ਚੀਜ਼ ਨੂੰ ਕਿ ਗੁਰੂ ਸਾਹਿਬ ਨੇ ਇਸ ਨੂੰ ਕਹਿਣ ਲੱਗੇ ਮਨ ਨੂੰ ਕਹਿੰਦੇ ਗੱਲ ਸੁਣ ਭਈ ਪ੍ਰਾਪਤ ਮਾਨੁੱਖ ਦੇਹੋਰੀਆ ਕਹਿੰਦੇ ਮਨਾ ਵੀ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਤੇ ਇਹਨੇ ਮੰਨ ਲਿਆ ਵੀ ਹੋ ਗਿਆ ਮੰਨਦਾ ਜਦੋਂ ਇਹਨੇ ਹਾਂ ਕੀਤੀ ਵੀ ਹੋ ਗਿਆ ਪਾਤਸ਼ਾਹ ਕਿਰਪਾ ਹੋ ਗਈ ਆਪ ਜੀ ਦੀ ਤੈਨੂੰ ਹੋਣੀ ਜੀ ਕਹਿੰਦੇ ਉਹ ਗੱਲ ਸੁਣ ਗੋਬਿੰਦ ਦੇ ਮਿਲਣ ਕੀ ਇਹ ਤੇਰੀ ਵਾਰੀ ਆ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਨਾ ਤੇਰੀ ਵਾਰੀ ਹੈ ਤੂੰ ਤਰਲੇ ਲੈਂਦਾ ਹੁੰਦਾ ਸੀ ਪਤਾ ਨਹੀਂ ਕਦੋਂ ਮਿਲਣਾ ਕਦੋਂ ਵਾਰੀ ਮਿਲਣੀ ਤੇ ਇਹੀ ਉਹ ਜਨਮ ਇਹੀ ਉਹ ਸਮਾਂ ਜਿਹਦੇ ਵਿੱਚ ਤੈਨੂੰ ਪਰਮਾਤਮਾ 'ਚ ਲੀਨ ਹੋਣ ਦੀ ਵਾਰੀ ਮਿਲੀ ਹੈ ਕਹਿੰਦਾ ਭਾਵ ਤੇਰਾ ਸਮਾਂ ਆ ਗਿਆ ਕਿ ਤੂੰ ਪਰਮਾਤਮਾ 'ਚ ਲੀਨ ਹੋ ਸਕਦਾ ਹੈ ਫਿਰ ਇਸ ਨੂੰ ਕਹਿਣ ਲੱਗੇ ਰਾਣੀ ਤੂੰ ਆਇਆ ਲਾਹਾ ਲੈਣ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ ਇਹਨੂੰ ਆਵਾਜ਼ ਮਾਰ ਕੇ ਕਹਿੰਦੇ ਆ ਪ੍ਰਾਣੀ ਪ੍ਰਾਣੀ ਦਾ ਭਾਵ ਪ੍ਰਾਣ ਸਵਾਸ ਇਹਨੂੰ ਕਹਿਣ ਲੱਗੇ ਮਨ ਨੂੰ ਕਹਿੰਦੇ ਭੋਲਿਆ ਮਨਾ ਇਸ ਸਰੀਰ ਦੇ ਅੰਦਰ ਤੂੰ ਜਿੰਨੇ ਹੁਣ ਸਵਾਸ ਲੈਣ ਡਿਆ ਨਾ ਲੈਣੇ ਆ ਜਿੰਨੇ ਵੀ ਤੈਨੂੰ ਬਖਸ਼ਿਸ਼ ਹੋਏ ਆ ਇਹ ਤੇਰੇ ਪ੍ਰਾਣ ਜਿਹੜੇ ਮਿਲੇ ਆ ਨਾ ਇਹਨਾਂ 'ਚ ਕਰਨ ਕੀ ਆਇਆ ਪਿਛਲਿਆਂ ਜਨਮਾਂ ਵਿੱਚ ਤੂੰ ਇਹਨਾਂ ਸਵਾਸਾਂ 'ਚ ਕਰਮ ਕਰਨ ਆਇਆ ਸੀ ਇਕੱਲੇ ਕਰਮ ਹੀ ਕਰਦਾ ਸੀ ਫਿਰ ਇਹ ਮੰਨ ਕਹਿੰਦਾ ਵੀ ਐਸ ਸਰੀਰ ਦੇ ਅੰਦਰ ਵੀ ਸਵਾਸ ਹੀ ਲੈਣ ਡਿਆ ਮੈਂ ਤਾਂ ਆਪਾਂ ਤਾਂ ਕਹੀ ਨਹੀਂ ਸੁਭਾਵਕ ਹੀ ਕਹਿੰਦੇ ਦੇਖਿਓ ਕੁੱਤਾ ਵੀ ਤਾਂ ਸਾਹ ਲੈਂਦਾ ਹੀ ਹੈ ਡੰਗਰ ਵੀ ਤਾਂ ਸਾਹ ਲੈਂਦਾ ਹੀ ਹੈ ਨਾ ਸਾਰੇ ਸਾਹ ਲੈਂਦੇ ਨੇ ਪਰ ਨਹੀਂ ਇੱਥੇ ਗੁਰੂ ਜੀ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਪਤਾ ਕੀ ਕਹਿੰਦੇ ਕਹਿੰਦੇ ਮਨਾ ਗੱਲ ਸੁਣ ਪ੍ਰਾਣੀ ਪ੍ਰਾਣੀ ਦਾ ਪ੍ਰਾਣ ਸਵਾਸ ਕਹਿੰਦੇ ਇਹ ਜਿਹੜੇ ਸਵਾਸ ਆ ਉਹਨਾਂ ਪਿਛਲਿਆਂ ਸਰੀਰਾਂ 'ਚ ਸਵਾਸ ਲੈ ਤੇ ਕਰਮ ਕਰਦਾ ਸੀ ਤੇ ਇਹਨਾਂ ਸਰੀਰਾਂ ਦੇ ਇਸ ਸਰੀਰ ਦੇ ਜਿਹੜੇ ਸਵਾਸ ਲੈਣ ਡਿਆ ਨਾ ਇੱਥੇ ਲਾਹਾ ਲੈਣ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਕਹਿੰਦੇ ਤੂੰ ਆਇਆ ਇਸ ਸਰੀਰ ਦੇ ਅੰਦਰ ਪਰ ਤੂੰ ਕੇਵਲ ਤਾਂ ਕੇਵਲ ਲਾਹ ਲੈਣ ਆਇਆ ਫਾਇਦਾ ਲੈਣ ਆਇਆ ਪਰ ਦੇਖ ਲੱਗਾ ਕਿ ਤੂੰ ਫਕੜੇ ਕਹਿੰਦੇ ਗੱਲ ਸੁਣ ਬਈ ਇਹ ਤੂੰ ਸੰਸਾਰ ਦੇ ਧੰਦਿਆਂ 'ਚ ਖੁੱਭਿਆ ਹੈ ਸੰਸਾਰ ਦੇ ਕੰਮਾਂ ਕਾਰਾਂ 'ਚ ਰੁੱਝਿਆ ਹੈ ਆਹ ਨਹੀਂ ਬਣਿਆ ਉਹ ਨਹੀਂ ਬਣਿਆ ਆਹ ਨਹੀਂ ਕੰਮ ਬਣ ਰਿਹਾ ਉਹ ਨਹੀਂ ਮੈਨੂੰ ਮਿਲਣ ਡਿਆ ਕਹਿੰਦੇ ਖੁੱਭਿਆ ਪਿਆ ਤੂੰ ਪਰ ਤੈਨੂੰ ਪਤਾ ਹੀ ਨਹੀਂ ਵੀ ਇਹ ਜਿਹੜੇ ਸੰਸਾਰ ਦੇ ਕੰਮ ਕਾਰ ਨੇ ਨਾ ਇਹ ਕਰਮਾਂ ਨਾਲ ਹੋਣੇ ਨੇ ਜੋ ਤੇਰੇ ਭਾਗਾਂ 'ਚ ਲਿਖਿਆ ਤੈਨੂੰ ਮਿਲ ਜਾਣਾ ਲਿਖਣਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ ਜਦੋਂ ਵਕਤ ਆਉਣਾ ਤੈਨੂੰ ਮਿਲ ਜਾਣਾ ਐਵੇਂ ਨਾ ਤੂੰ ਰੋਈ ਜਾ ਐਵੇਂ ਨਾ ਕਰਵਾਈ ਜਾ ਇਹ ਸਮੇਂ ਦੀ ਖੇਡ ਹੈ ਸਾਰੀ ਜਦੋਂ ਵਕਤ ਆਉਣਾ ਤੇਰੀ ਝੋਲੀ ਭਰ ਜਾਣੀ ਧਿਆਨ ਦੇਈ ਕਿਸੇ ਵੇਲੇ ਅਸੀਂ ਰੋਂਦੇ ਹਾਂ ਕੰਮ ਲੇਟ ਹੋ ਗਿਆ ਯਾਰ ਬੜੇ ਧੱਕੇ ਖਾਦੇ, ਕੰਮ ਨਹੀਂ ਬਣ ਰਿਹਾ ਯਾਰ, ਹੈਂ ਬੜੇ ਮੱਥੇ ਟੇਕੇ, ਬੜੀਆਂ ਦਰਸ਼ਨਾਂ ਕਰਾਈਆਂ, ਕੰਮ ਨਹੀਂ ਬਣ ਰਿਹਾ। ਉਹ ਭਾਈ ਗੱਲ ਸੁਣੋ ਵੀ, ਤੁਸੀਂ ਸਿਆਣੇ ਹੋ ਕੇ ਰੱਬ ਸਿਆਣਾ, ਤੁਸੀਂ ਵੇਖਣ ਜੋਗੇ ਆਪਣੇ ਆਪ ਨੂੰ ਕਿ ਤੁਹਾਨੂੰ ਰੱਬ ਵੇਖਣ ਜੋਗਾ, ਰੱਬ ਵੇਖਣ ਜੋਗਾ ਹੈ, ਹੈ ਨਾ। ਅਤੇ ਆਪ ਜੀ ਵਿਚਾਰ ਕਰਨਾ, ਕਿਸੇ ਵੇਲੇ ਕਿਸੇ ਕੰਮ ਦੇ ਵਿੱਚ ਰੁਕਾਵਟ ਪੈ ਰਹੀ ਹੈ ਅਤੇ ਗੁਰੂ ਸਾਹਿਬਾਨ ਆਪ ਕਹਿਣ ਲੱਗੇ, ਕਹਿੰਦੇ ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ। ਕਹਿੰਦੇ ਵਾਹ ਪਰਮਾਤਮਾ, ਤੂੰ ਤਾਂ ਪਤਾ ਨਹੀਂ ਕਿਹੜੀਆਂ ਰੁਕਾਵਟਾਂ ਪਾ ਪਾ ਕੇ ਕੰਮਾਂ ਨੂੰ ਰੋਕ ਰੋਕ ਕੇ ਭਲਾ ਕਰਦਾ ਫਿਰ, ਪਰ ਮੈਨੂੰ ਕਮਲੇ ਨੂੰ ਪਤਾ ਹੀ ਨਹੀਂ ਮੇਰਾ ਭਲਾ ਹੋਣ ਰਿਹਾ। ਅਤੇ ਮੈਂ ਕੀ ਕਹਿੰਦਾ, ਮੈਂ ਰੋਜ਼ ਕਹਿੰਦਾ ਮੇਰਾ ਤੂੰ ਕੰਮ ਛੇਤੀ ਕਰ ਦੇ, ਪਰ ਸਦਕੇ ਜਾਵਾਂ ਤੇਰੇ ਪਰਮਾਤਮਾ ਤਾਨਿਆਂ ਤੂੰ ਇਹ ਕੰਮ ਰੋਕ ਕੇ ਪਤਾ ਨਹੀਂ ਤੂੰ ਕਿੱਡਾ ਕੁ ਮੇਰਾ ਭਲਾ ਕਰ ਦਿੱਤਾ, ਪਤਾ ਨਹੀਂ ਕਿੱਡਾ ਕੁ ਮੈਨੂੰ ਬਚਾ ਕਰ ਲਿਆ। ਕੌਣ ਕਰਨਾ? ਗੁਰੂ ਪਿਆਰਿਓ ਗੱਲ ਸੱਚ ਜੀ, ਇੱਕ ਬੱਚਾ ਸੀ, ਉਹਨੇ ਕਿਤੇ ਬਾਹਰ ਦਾ ਅਪਲਾਈ ਕੀਤਾ ਸੀ, ਬਾਹਰ ਦਾ ਅਪਲਾਈ ਕੀਤਾ ਸੀ ਅਤੇ ਕੋਈ ਰੁਕਾਵਟ ਆ ਗਈ। ਜਦੋਂ ਰੁਕਾਵਟ ਆ ਗਈ ਨਾ, ਅਤੇ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ, ਅਜੇ ਕੋਈ ਜਵਾਬ ਦਿੱਤਾ ਹੀ ਨਹੀਂ। ਅਤੇ ਕੀ ਹੋਇਆ, ਅਚਾਨਕ ਹੀ ਬੱਚੇ ਦੀ ਨਾ ਸਿਹਤ ਖਰਾਬ ਹੋਣ ਲੱਗ ਪਈ, ਖੰਘ ਬੜੀ ਆਇਆ ਕਰੇ, ਠੀਕ ਨਾ ਹੋਇਆ ਕਰੇ, ਕਦੀ ਕਿਸੇ ਕੋਲ ਦਵਾਈ ਕਦੀ ਕਿਸੇ ਕੋਲ ਦਵਾਈ। ਬੜਿਆਂ ਡਾਕਟਰਾਂ ਨੇ ਕਹਿਣਾ ਬਈ ਕਾਕਾ ਤੈਨੂੰ ਖੰਘ ਦੀ ਬੜੀ ਲੱਗੀ ਆ ਤੇ ਆਹ ਦਵਾਈ ਖਾ ਲਾ, ਦੂਜੇ ਨੇ ਬਦਲ ਦੇਣੀ ਆਹ ਖਾ ਲਾ, ਤੀਜੇ ਨੇ ਬਦਲ ਦੇਣੀ ਆਹ ਖਾਣੇ। ਬੜੇ ਧੱਕੇ ਖਾਧੇ, ਖੰਘ ਵੱਧਦੀ ਜਾਵੇ। ਇੱਕ ਦਿਨ ਅਚਾਨਕ ਕਿਸੇ ਡਾਕਟਰ ਕੋਲ ਗਿਆ, ਦੋ ਤਿੰਨ ਮਹੀਨਿਆਂ ਬਾਅਦ। ਹੁਣ ਡਾਕਟਰ ਸਾਹਿਬ ਕਹਿੰਦਾ, ਕਹਿੰਦਾ ਵੀ ਲੱਗਦਾ ਇਹਨੂੰ ਕੋਈ ਬਿਮਾਰੀ ਵੱਡੀ ਆ ਜਿਹੜੀ ਇਹ ਠੀਕ ਹੀ ਨਹੀਂ ਹੁੰਦੀ। ਕਹਿੰਦਾ ਜੀ ਖੰਘ ਹੀ ਹੈ। ਕਹਿੰਦਾ ਨਹੀਂ, ਇਹਦੀ ਸਕੈਨਿੰਗ ਕਰਾਓ, ਸਾਰੇ ਟੈਸਟ ਉਸ ਕਰਾਏ, ਤੁਹਾਨੂੰ ਟੀ ਬੀ ਨਿਕਲ ਆਈ। ਟੀ ਬੀ ਨਿਕਲ ਆਈ ਅਤੇ ਬੱਚਾ ਵੀ ਰੋਇਆ, ਮਾਂ ਬਾਪ ਵੀ ਰੋਇਆ, ਇਹ ਤਾਂ ਬੜਾ ਮਾੜਾ ਕੰਮ ਹੋ ਗਿਆ। ਹੁਣ ਜਦੋਂ ਉਹਨਾਂ ਨੇ ਟੀ ਬੀ ਨਿਕਲ ਆਈ ਅਤੇ ਇਲਾਜ ਸ਼ੁਰੂ ਕਰ ਦਿੱਤਾ, ਮਹੀਨੇ ਕੁ ਬਾਅਦ ਖੰਘ ਹਟ ਗਈ, ਇਲਾਜ ਠੀਕ ਹੋਣ ਲੱਗ ਪਿਆ। ਉਹ ਮੈਸੇਜ ਵਾਲਿਆਂ ਨੇ ਉਹਨੂੰ ਭੇਜਿਆ ਵੀ ਮੈਡੀਕਲ ਭੇਜੋ, ਮੈਡੀਕਲ ਦੇਣ ਗਿਆ ਅਤੇ ਉੱਥੇ ਉਹਨਾਂ ਨੂੰ ਸ਼ੱਕ ਪੈ ਗਿਆ, ਉਹਨਾਂ ਨੇ ਉਹਦੇ ਹੋਰ ਟੈਸਟ ਸ਼ੁਰੂ ਕਰ ਦਿੱਤੇ ਵੀ ਨਹੀਂ ਬਈ ਤੈਨੂੰ ਲੱਗਦਾ ਕੋਈ ਪ੍ਰੋਬਲਮ ਆ। ਕਰਦਿਆਂ ਕਤਰਦਿਆਂ ਨਾ ਟੈਸਟ ਕਰਦਿਆਂ ਕਰਦਿਆਂ 6-7 ਮਹੀਨੇ ਲੰਘ ਗਏ, ਦਵਾਈ ਚੱਲਦੀ ਰਹੀ ਅਤੇ 6-7 ਮਹੀਨਿਆਂ ਬਾਅਦ ਡਾਕਟਰ ਸਾਹਿਬ ਇੱਕ ਦਿਨ ਟੈਸਟ ਕਰਕੇ ਕਹਿੰਦੇ ਉਹਨੂੰ, ਕਹਿੰਦੇ ਕਾਕਾ ਕਰਮਾ ਭਾਗਾ ਨਾ ਵੀ ਤੇਰੀ ਬਿਮਾਰੀ ਬਿਲਕੁਲ ਖਤਮ ਹੋ ਗਈ, ਕੋਈ ਤੈਨੂੰ ਬਿਮਾਰੀ ਨਹੀਂ ਹੋਣ ਦੇ, ਦੇ ਤੂੰ ਜਾ। ਹੁਣ ਉਹ ਬੱਚਾ ਗਿਆ ਟੈਸਟ ਦੇਣ ਲਈ, ਮੈਡੀਕਲ 'ਚ ਫਿੱਟ ਹੋ ਗਿਆ। ਹੁਣ ਮਿੱਟ ਹੋ ਗਿਆ ਅਤੇ ਉਹਨੂੰ ਗੱਲ ਚੇਤੇ ਆ ਗਈ ਉਹੀ ਕਿ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਗੁਰੂ ਘਰ ਮੱਥਾ ਟੇਕ ਕੇ ਕਹਿੰਦਾ ਪਰਮਾਤਮਾ ਤੂੰ ਤਾਨਿਆ, ਜੇ ਕਿਤੇ ਵਜ੍ਹਾ ਲੱਗ ਜਾਂਦਾ ਟੀ ਵੀ ਉੱਥੇ ਨਿਕਲ ਆਉਂਦੀ ਤਾਂ ਠੀਕ ਨਹੀਂ ਹੋਣੀ ਸੀ। ਉਹ ਸਿਰਫ ਸੋਚਿਆ ਕਰੋ ਵੀ ਤੂੰ ਜੋ ਕੁਝ ਕਰਦਾ ਸਾਡੇ ਹੀ ਭਲੇ 'ਚ ਕਰਦਾ, ਪਰ ਅਸੀਂ ਕਮਲੇ ਹਾਂ ਕਿਉਂਕਿ ਸਾਡੇ ਕੋਲੋਂ ਸਹਿਣ ਨਹੀਂ ਹੁੰਦਾ, ਅਸੀਂ ਕਾਲੇ ਹਾਂ। ਸਾਨੂੰ ਹੁੰਦਾ ਵੀ ਨਹੀਂ ਮੱਥਾ ਟੇਕਿਆ ਨਾ ਅੱਜ ਤਾਂ ਮੈਂ 200-400 ਹਜ਼ਾਰ ਲੈ ਲਓ, ਪਰ ਮੇਰਾ ਕੰਮ ਅੱਜ ਕਰ ਦਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਤਾਂ ਦੂਰ ਦੀ ਖੇਡ ਆ, ਇਹਦੇ ਕੋਲ ਤਾਕਤ ਹੈ ਤਾਂ ਚੁਟਕੀ 'ਚ ਕੰਮ ਕਰਦੇ। ਪਰ ਭਾਈ ਤੰਗ ਤੁਸੀਂ ਹੋਣਾ, ਇਹ ਤਾਂ ਤੁਹਾਡਾ ਭਲਾ ਹੀ ਕਰਦੇ ਨੇ, ਸੁੱਤਾਂ ਗੁਰੂ ਜੀ ਕਹਿੰਦੇ ਨੇ। ਕਹਿੰਦੇ ਭਾਈ ਤੈਨੂੰ ਜਨਮ ਬੜਾ ਵੱਡਾ ਮਿਲਿਆ, ਦਾਤ ਬੜੀ ਵੱਡੀ ਮਿਲੀ ਹੈ, ਪਰ ਲੱਗਾ ਕਿਤੇ ਕੋ ਫਕੜੇ? ਤੂੰ ਲੱਗਾ ਕਿੱਥੇ ਆ ਜਿਹਨਾਂ 'ਚ ਨਾਂਦੀ ਹੈ ਨਹੀਂ? ਕੋ ਫਕੜੇ ਕਿਹਨੂੰ ਕਹਿੰਦੇ ਆ? ਤੁਸੀਂ ਕਿਸੇ ਬੱਚੇ ਨੂੰ ਨਾ ਕੋਈ ਪ੍ਰਸ਼ਾਦ ਦੇ ਦਿਓ ਫੁੱਲੀਆਂ ਦਾ, ਤੂੰ ਫਿੱਕੀਆਂ ਹੋਣ। ਉਹ ਅੱਗੂ ਕੀ ਕਹਿੰਦਾ, ਆ ਕੀ ਫਿੱਕੀਆਂ ਜਿਹੀਆਂ ਫੜਾ ਦਿੱਤੀਆਂ ਨੇ, ਪ੍ਰਸ਼ਾਦ ਤਾਂ ਮਿੱਠਾ ਹੁੰਦਾ ਹੈ, ਹੈਂ ਫੁੱਲੀਆਂ ਤੇ ਫਿੱਕੀਆਂ ਜਿਹੀਆਂ ਫੜਾ ਦਿੱਤੀਆਂ, ਉਹ ਖਾਂਦਾ ਨਹੀਂ ਹੈ। ਉਹ ਹੀ ਹਿਸਾਬ ਹੈ ਸਾਡਾ ਵੀ ਗੁਰੂ ਸਾਹਿਬਾਨ ਕਹਿੰਦੇ ਵੀ ਇਹ ਸੰਸਾਰ ਦੇ ਜਿਹੜੇ ਧੰਦੇ ਨੇ ਨਾ, ਇਹਨਾਂ 'ਚ ਸਵਾਦ ਨਹੀਂ ਹੈ। ਜਿੰਨਾ ਸਵਾਦ ਜਿੰਨਾ ਆਨੰਦ ਗੁਰੂ ਦੇ ਸ਼ਬਦ 'ਚ, ਜਿੰਨਾ ਆਨੰਦ ਗੁਰੂ ਦੇ ਬੋਲਾਂ 'ਚ, ਜਿੰਨਾ ਆਨੰਦ ਗੁਰੂ ਦੇ ਸ਼ਬਦ 'ਚ, ਨਾਮ 'ਚ ਨਾ। ਤਾਂ ਗੁਰੂ ਜੀ ਨੇ ਵਡਿਆਇਆ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦਾ ਇਹਦੇ ਜਿੱਦਾਂ ਕੋਈ ਹੈ ਹੀ ਨਹੀਂ, ਮਾਂ ਨਹੀਂ ਕੋਈ ਦੀ ਇਹਦੇ ਜਿੱਦਾਂ। ਕਹਿੰਦੇ ਇਸ ਕਰਕੇ ਵਡਿਆ ਰਿਹਾ ਕਿਉਂਕਿ ਜਿੰਨਾ ਸਵਾਦ ਇਹਦੇ 'ਚ ਹੈ ਨਾ, ਕਿਸੇ ਪਦਾਰਥ ਵਿੱਚ ਸਵਾਦ ਹੀ ਨਹੀਂ। ਜੋ ਮਰਜ਼ੀ ਖਾ ਲਈ ਤੂੰ, ਧਿਆਨ ਨਾਲ ਸਰਵਣ ਕਰਿਓ ਜ਼ਰਾ। ਵੀ ਕਹਿਣ ਲੱਗੇ, ਕਹਿੰਦਾ ਲੱਗਾ ਕਿਤੇ ਕੋ ਫਕੜੇ? ਫਿਰ ਨਾਲ ਹੀ ਕਹਿੰਦਾ ਸਭ ਮੁੱਕਦੀ ਚੱਲੀ ਰਹਿਣ। ਦੇਖੋ ਰਹਿਣ ਕਿਹਨੂੰ ਕਹਿੰਦੇ? ਰਹਿਣ ਜੀਵਨ ਨੂੰ ਕਹਿੰਦੇ, ਰਹਿਣ ਆ ਨਹੀਂ ਹੈ ਜਿਹੜੀ ਰਾਤ ਹੈ ਨਾ, ਉਹ ਰਾਤ ਦਾ ਵੀ ਜੀਵਨ ਹੈ। ਦੇਖੋ 10-12 ਘੰਟੇ ਦੀ ਰਾਤ ਹੈ, ਉਹਦਾ ਜੀਵਨ ਹੈ, ਹੈ ਨਾ। ਉਹ ਰਾਤ ਦਾ ਜੀਵਨ ਬਤੀਤ ਹੋ ਗਿਆ, ਦਿਨ ਚੜ੍ਹ ਗਏ। ਇੱਦਾਂ ਸਾਡਾ ਜੀਵਨ ਦਾ ਨਾਂ ਰਹਿਣ ਰੱਖਿਆ ਗੁਰੂ ਜੀ ਨੇ। ਕਹਿੰਦੇ ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਜਿਹੜਾ ਤੈਨੂੰ ਜੀਵਨ ਮਿਲਿਆ ਨਾ, ਕਹਿੰਦੇ ਉਹ ਕਦੀ ਸੋਚਿਆ ਕਰ ਉਹ ਮੁੱਕਦਾ ਜਾਣ ਰਿਹਾ, ਉਹ ਸਮਾਂ ਮੁੱਕਦਾ ਜਾਣ ਡਿਆ, ਜਿਹੜਾ ਤੈਨੂੰ ਮਿਲਣ ਲਈ ਮਿਲਿਆ ਪਰਮਾਤਮਾ ਮੁੱਕਦਾ ਜਾਣ ਡਿਆ, ਅਤੇ ਕਰ ਕਿਰਪਾ ਉਹਦੇ ਵੱਲ ਧਿਆਨ ਕਰ, ਕਿਉਂਕਿ ਇਹ ਸਮਾਂ ਬਹੁਤ ਵਡਮੁੱਲਾ ਹੈ, ਇਹ ਸਮਾਂ ਬਹੁਤ ਵਡਭਾਗਾ ਹੈ। ਪਰ ਕਮਲਿਆ, ਤੇਰੇ ਮਨ ਬਿਰਤੀ ਨੇ ਕੀ ਕੀਤਾ, ਜਿਹੜਾ ਤੇਰਾ ਮਨ ਹੈ ਨਾ, ਮਨ ਜੁੜ ਗਿਆ ਤਨ ਨਾਲ, ਸਰੀਰ ਨਾਲ, ਸਰੀਰ ਦੇ ਨਾਲ ਜੁੜ ਗਿਆ, ਤੇ ਸਰੀਰ ਨੂੰ ਮਨ ਬੈਠਾ ਵੀ ਮੇਰਾ ਆ। ਤੇ ਮੇਰੇ ਦਾ ਮਤਲਬ ਕੀ ਆ, ਵੀ ਕਹਿੰਦਾ ਵੀ ਆਪਾਂ ਤਾਂ ਦੋਨਾਂ ਇਕੱਠਿਆਂ ਰਹਿਣਾ, ਤੂੰ ਮੇਰੀ ਸੁਣਿਆ ਕਰ ਤੇ ਮੈਂ ਤੇਰੀ ਸੁਣਿਆ ਕਰੂੰਗਾ, ਦੋਨਾਂ ਨੇ ਦੋਸਤੀ ਕਹੀ ਕਰ। ਜਦੋਂ ਦੋਸਤੀ ਲਈ ਕਰ ਵੀ ਤੂੰ ਮੇਰੀ ਸੁਣਿਆ ਕਰ ਮੈਂ ਤੇਰੀ ਸੁਣਿਆ ਕਰੂੰਗਾ, ਠੀਕ ਹੈ ਕਿ ਨਹੀਂ, ਦੋਨੋਂ ਜਣੇ ਦੋਸਤੀ ਕਰਕੇ ਤੇ ਬਹਿ ਗਏ। ਪਰ ਹੁਣ ਪੰਗਾ ਕੀ ਹੈ, ਗੁਰੂ ਸਾਹਿਬ ਮਨ ਲਿਖਦੇ ਆ, ਕਹਿੰਦੇ ਕਿਸ ਨਾਲ ਕੀ ਜੇ ਦੋਸਤੀ, ਸਭ ਜੱਗ ਚੱਲਣ ਹਾਰ। ਕਹਿੰਦਾ ਉਹ ਭਾਈ ਗੱਲ ਸੁਣੋ, ਇਹ ਸੰਸਾਰ ਤੇ ਸਾਰੇ ਚੱਲਣ ਹਾਰਾ, ਤੇ ਦੋਸਤੀ ਕਿਹਦੇ ਨਾਲ ਕਰ ਰਹੇ ਹਾਂ। ਕਹਿੰਦਾ ਫਿਰ ਐਸੇ ਨਾਲ ਦੋਸਤੀ ਕਰ ਜਿਹੜਾ ਨਾ ਤੇ ਕਦੀ ਆਇਆ ਨਾ ਹੀ ਕਦੀ ਗਿਆ, ਨਾ ਜੰਮਦਾ ਨਾ ਮਰਦਾ, ਨਾ ਘਟਦਾ ਹੈ ਨਾ ਵੱਧਦਾ ਹੈ, ਨਾ ਦੁਖੀ ਹੈ ਨਾ ਸੁਖੀ ਹੈ, ਉਹਦੇ ਨਾਲ ਕਰ ਦੋਸਤੀ। ਕਹਿੰਦਾ ਉਹ ਕੌਣ ਆ, ਕਹਿੰਦਾ ਤੇ ਅਕਾਲ ਪੁਰਖ ਹੀ ਆ, ਰਹਿਣ ਤੇਰੇ ਨਾਲ ਹੀ ਦਿਆ, ਰਹਿਣ ਇਕੱਠੇ ਡਰਿਓ ਗੁਰੂ ਪਿਆਰਿਓ। ਕਿੱਡੀ ਹੈਰਾਨਗੀ ਵਾਲੀ ਗੱਲ ਆ ਵੀ ਜਨਾਨੀ ਤੇ ਬੰਦਾ ਦੋਨੋਂ ਇਕੱਠੇ ਰਹਿਣ ਰਹੇ ਹੋਣ ਪਰ ਇੱਕ ਦੂਜੇ ਨੂੰ ਜਾਣਦੇ ਨਾ ਹੋਣ। ਦੇਖੋ ਰਹਿਣ ਇਕੱਠੇ ਡਏ ਹੋਣ, ਇੱਕ ਦੂਜੇ ਨੂੰ ਜਾਣਦੇ ਨਾ ਹੋਣ, ਆਤਮਾ ਜਨਾਨੀ ਹੈ ਤੇ ਪਰਮਾਤਮਾ ਪੁਰਖ ਹੈ, ਰਹਿਣ ਇਕੱਠੇ ਡਏ। ਪਰ ਕਰੋਗੇ ਕੀ, ਜਿਹੜੀ ਜਨਾਨੀ ਪੇਕਾ ਘਰ ਨਹੀਂ ਨਾ ਛੱਡਦੀ ਉਹ ਸਹੁਰੇ ਚ ਵੱਚ ਨਹੀਂ ਸਕਦੀ। ਜਨਾਨੀ ਨੂੰ ਪੇਕੇ ਛੱਡਣੇ ਪੈਂਦੇ, ਪਰੰਪਰਾ ਬਣਾਈਆਂ। ਪਰੰਪਰਾ ਅਸਲ ਦੇ ਵਿੱਚ ਪਤਾ ਕਿਉਂ ਬਣਾਈ ਜੇ, ਇਹ ਪਰੰਪਰਾ ਤਾਂ ਬਣਾਈਆਂ ਵੀ ਗੁਰੂ ਜੀ ਨੇ ਇਸ ਆਤਮਾ ਨੂੰ ਜਨਾਨੀ ਕਹਿਤਾ ਤੇ ਸੰਸਾਰ ਨੂੰ ਪੇਕੇ ਘਰ ਕਹਿ ਦਿੱਤਾ। ਕੀ ਕਹਿੰਦੇ, ਕਹਿੰਦੇ ਜਿਹੜੀ ਜਨਾਨੀ ਪੇਕਿਆਂ ਨਾਲ ਮੋਹ ਕਰਦੀ ਹੈ ਉਹਦਾ ਸਹੁਰੇ 'ਚ ਵਸੇਬਾ ਨਹੀਂ, ਅਤੇ ਜਿਹੜੀ ਸਹੁਰਿਆਂ 'ਚ ਪਿਆਰ ਕਰਦੀ ਹੈ ਨਾ ਪੇਕੇ ਭੁੱਲ ਜਾਂਦੀ ਹੈ, ਕਹਿੰਦੇ ਫਿਰ ਉਹਦੇ ਵਰਗਾ ਆਨੰਦ ਕੋਈ ਨਹੀਂ ਮੰਨਦੀ, ਉਹਦੇ ਵਰਗਾ ਸੁਖੀ ਕੋਈ ਨਹੀਂ ਮੰਨਦੀ, ਕਿਉਂਕਿ ਉਹ ਪੇਕੇ ਭੁੱਲ ਗਈ ਹੈ, ਸਹੁਰਿਆਂ ਦੀ ਹੋ ਗਈ ਹੈ। ਕਹਿੰਦਾ ਭਾਵ ਜਿਹੜੀ ਆਤਮਾ ਸਰੀਰ 'ਚ ਬੈਠੀ ਸਰੀਰ ਦੀ ਹੈ, ਸੰਸਾਰ ਦੇ ਬਾਰੇ ਸੋਚਦੀ ਹੈ ਪੇਕਾ ਆ, ਉਹਦਾ ਸਹੁਰੇ ਵਸੇਬਾ ਨਹੀਂ, ਉਹਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਅਤੇ ਜਿਹੜੀ ਪੇਕੇ ਛੱਡ ਦਿੰਦੀ, ਜਿਹੜੀ ਸੰਸਾਰ ਛੱਡ ਦਿੰਦੀ ਹੈ, ਛੱਡ ਬਣਾ ਕੀ ਰੱਖਿਆ ਸੰਸਾਰ ਦੇ ਉੱਤੇ, ਹੈ ਨਾ। ਦੇਖੋ ਆਪਾਂ ਸਰੀਰ ਨੂੰ ਹੀ ਪਾਲਦੇ ਹਾਂ, ਸਰੀਰ ਨੂੰ ਆਪਾਂ ਸਵਾਰਦੇ ਹਾਂ, ਪਰ ਸਾਡਾ ਇਹਦਾ ਕੋਈ ਸਾਥ ਤਾਂ ਹੈ ਨਹੀਂ, ਘੜੀ ਪਲ ਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਨੇ ਸਾਥ ਛੱਡ ਦੇਣਾ। ਹੈ ਹੁਣ ਇਹਦੇ ਕਰਕੇ ਅਸੀਂ ਪਾਢੀਆਂ ਮਾਰਦੇ ਸਾਂ, ਸਰੀਰ ਕਰਕੇ ਅਸੀਂ ਸੁੰਦਰਤਾ ਲੈਂਦੇ ਸਾਂ ਆਪਣੀ। ਸਰੀਰ ਤੋਂ ਆਪਾਂ ਕੋਈ ਸੁੰਦਰਤਾ ਵੇਖਦੇ ਹਾਂ, ਸ਼ੀਸ਼ੇ ਸਾਹਮਣੇ ਖਲੋਂਦੇ ਹਾਂ, ਸ਼ੀਸ਼ੇ ਜਦੋਂ ਆਪਾਂ ਵੇਖਦੇ ਹਾਂ ਨਾ ਆਪਣੀ ਸੁੰਦਰਤਾ ਵੇਖਦੇ ਹਾਂ ਆਪਾਂ, ਤਾਂ ਆਪਣੇ ਮਨ 'ਚ ਕੀ ਆਉਂਦਾ, ਮੈਂ ਬਹੁਤ ਸੋਹਣਾ ਹਾਂ। ਫਿਰ ਆਪਾਂ ਨੂੰ ਲੱਗਦਾ ਮੇਰੀ ਹੈਲਥ ਬੜੀ ਵਧੀਆ, ਮੇਰੀਆਂ ਅੱਖਾਂ ਬੜੀਆਂ ਵਧੀਆ, ਮੇਰਾ ਨੱਕ ਬੜਾ ਵਧੀਆ ਹੈ। ਪਰ ਗੁਰੂ ਨੂੰ ਪਿਆਰੀ ਸਾਹਿਬ ਸੰਗਤ ਜੋ ਅਸੀਂ ਕਦੀ ਸੋਚਿਆ ਹੀ ਨਹੀਂ ਵੀ ਇਹ ਸੁੰਦਰਤਾ ਤਾਂ ਸੰਸਾਰ ਵੇਖਣ ਡਿਆ, ਪਰ ਇੱਕ ਸੁੰਦਰਤਾ ਅੰਦਰ ਹੈ ਜਿਹਨੂੰ ਨਿਰੰਕਾਰ ਵੇਖਦਾ। ਸੰਸਾਰ ਨੇ ਤਾਂ ਪਸੰਦ ਕਰ ਲਿਆ, ਸੰਸਾਰੀਆਂ ਨੇ ਤਾਂ ਕਹਿਤਾ ਬੜਾ ਸੋਹਣਾ ਆ ਜਾਂ ਬੜੀ ਸੋਹਣੀ ਆ, ਪਰ ਸਦਕੇ ਜਾਵਾਂ ਨਿਰੰਕਾਰ ਨੇ ਤਾਂ ਕਹਿਣਾ ਨਹੀਂ ਤੂੰ ਸੋਹਣੀ ਆ। ਨਿਰੰਕਾਰ ਤਾਂ ਉਹਨਾਂ ਨੂੰ ਸੋਹਣੀ ਕਹਿੰਦਾ ਜਿਹਨੂੰ ਸੇਵਿਆ ਤੈਨੂੰ ਪਾਇਆ ਮਨ, ਜਿਹੜੇ ਨਾਮ ਸਿਮਰਨ ਕਰਦੇ, ਜਿਹੜਾ ਗੁਰੂ ਦੇ ਆਖੇ ਲੱਗਦੇ, ਗੁਰੂ ਦੇ ਮਾਰਗ 'ਤੇ ਚੱਲਦੇ ਹੈ। ਸੋ ਧਿਆਨ ਦੇਣ ਵਾਲੀ ਗੱਲ ਤਾਂ ਇਹ ਸੀ ਵੀ ਗੁਰੂ ਸਾਹਿਬਾਨ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਸੀ, ਪਰ ਸਾਡੀ ਮਨ ਬਿਰਤੀ ਮੰਨੀ ਨਹੀਂ। ਕਿਉਂ ਨਹੀਂ ਮੰਨੀ, ਕਿਉਂਕਿ ਅਸੀਂ ਇੱਥੇ ਫਸ ਚੁੱਕੇ ਹਾਂ ਵੀ ਯਾਰ ਸੰਸਾਰ ਮਿੱਠਾ ਆ। ਅਸੀਂ ਜੋ ਕੁਝ ਵੀ ਕਰਦੇ ਪਏ, ਜੋ ਕੁਝ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਿਰਫ ਸਰੀਰ ਲਈ ਕਰੀ ਜਾਂਦੇ, ਠੀਕ ਹੈ। ਇੱਕ ਜਗ੍ਹਾ 'ਤੇ ਬਾਣੀ 'ਚ ਪੰਕਤੀ ਆਉਂਦੀ, ਉੱਚੇ ਮੰਦਰ ਸੁੰਦਰ। ਦੇਖੋ ਅਸੀਂ ਇੱਥੇ ਵਿਸ਼ਰਾਮ ਦੇ ਦਿੱਤਾ ਹੈ, ਉੱਚੇ ਮੰਦਰ ਸੁੰਦਰ ਨਾਰੀ, ਅਸੀਂ ਨਾਰੀ ਅੱਖਰ ਵੱਖਰਾ ਕਰ ਦਿੱਤਾ, ਇਕੱਲਾ ਕਰ ਦਿੱਤਾ ਹੈ। ਅਸੀਂ ਲੋਕਾਂ ਨੇ ਕੀ ਕਹਿ ਦੇਣਾ, ਕਹਿੰਦਾ ਉੱਚੇ ਮੰਦਰ ਉੱਚੇ ਘਰ ਤੇ ਸੁੰਦਰ ਨਾਰੀ, ਜਨਾਨੀ ਸੁੰਦਰ ਤੇਰੀ, ਉਹਦੇ ਮਗਰ ਭੱਜਾ ਫਿਰਦਾ। ਉਹ ਭਾਈ ਗੱਲ ਸੁਣੋ, ਸੋਚਣ ਵਾਲੀ ਗੱਲ ਆ ਵੀ ਗੁਰੂ ਨੂੰ ਪਿਆਰੀ ਸਾਸ ਜਦੋਂ ਮੰਨਿਆ, ਤੁਸੀਂ ਕਹਿਤਾ ਵੀ ਜਨਾਨੀ ਤੇਰੇ ਕੋਲ ਸੋਹਣੀ ਹੈ ਤੇ ਸੋਹਣੇ ਤੇਰੇ ਕੋਲ ਘਰ ਨੇ, ਉੱਚੇ ਉੱਚੇ ਘਰ ਬਣਾਈ ਫਿਰਦਾ, ਸੋਹਣੀ ਜਨਾਨੀ ਲਈ ਫਿਰਦਾ ਤੂੰ। ਉਹ ਸੋਚਣ ਵਾਲੀ ਗੱਲ ਹੈ ਵੀ ਜਿਹਦਾ ਵਿਆਹ ਹੀ ਨਹੀਂ ਹੋਇਆ ਉਹ ਜਨਾਨੀ ਕਿੱਥੋਂ ਲਿਆਵੇ, ਉਹਦੀ ਕਿਹੜੀ ਜਨਾਨੀ ਸੋਹਣੀ ਹੈ ਬਈ, ਸੋਚਣ ਵਾਲੀ ਗੱਲ ਨਾ। ਉਹ ਗੁਰੂ ਜੀ ਤੇ ਕਹਿੰਦੇ ਆ ਵੀ ਜਿੱਦਣ ਤੂੰ ਪਹਿਲਾਂ ਸਾਹ ਲਿਆ ਉਦਣ ਤੇਰੇ ਤੇ ਉਪਦੇਸ਼ ਲਾਗੂ ਹੋ ਗਿਆ, ਜਿੱਦਾਂ ਤੋਂ ਮਾਂ ਦੇ ਪੇਟ ਦੇ ਅੰਦਰ 3.5 ਮਹੀਨੇ ਦਾ ਸਰੀਰ ਬਣਿਆ ਅਤੇ ਆਤਮਾ ਪ੍ਰਵੇਸ਼ ਕਰ ਜਾਂਦੀ ਹੈ। ਜਦੋਂ ਆਤਮਾ ਪ੍ਰਵੇਸ਼ ਕਰਦੀ ਉਪਦੇਸ਼ ਲਾਗੂ ਹੋ ਗਿਆ, ਠੀਕ ਹੈ, ਵੀ ਤੂੰ ਨਾਮ ਸਿਮਰਨ ਕਰਨਾ ਹੈ, ਤੈਨੂੰ ਪਰਮਾਤਮਾ 'ਚ ਮਿਲੀਨ ਹੋਣ ਦੀ ਵਾਰੀ ਮਿਲ ਗਈ ਹੈ, ਹੈ ਨਾ। ਹੁਣ ਇੱਥੇ ਕਹਿੰਦਾ ਉੱਚੇ ਮੰਦਰ ਸੁੰਦਰ ਨਾਰੀ, ਵੀ ਤੂੰ ਘਰ ਬੜਾ ਉੱਚਾ ਬਣਾ ਲਿਆ, ਜਨਾਨੀ ਸੋਹਣੀ ਤੇਰੇ ਕੋਲ, ਅਤੇ ਰਾਮ ਨਾਮ ਬਿਨ ਬਾਜੀ ਹਾਰੀ, ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦਾ। ਉਹ ਭਾਈ ਗੱਲ ਸੁਣੋ, ਚਲੋ ਮੰਨਿਆ ਵੀ ਤੁਸੀਂ ਬੰਦੇ ਨੂੰ ਕਹਿਤਾ ਜਨਾਨੀ ਦੇ ਤੂੰ ਸੋਹਣੀ ਜਨਾਨੀ ਹੈ, ਅਤੇ ਜਨਾਨੀ ਦੇ ਕੋਲ ਵੀ ਤਾਂ ਬੰਦਾ ਸੋਹਣਾ, ਉਹਦਾ ਕਿੱਥੇ ਲਿਖਿਆ, ਕਿੱਥੇ ਲਿਖਿਆ, ਕਿਤੇ ਲਿਖਿਆ ਹੀ ਨਹੀਂ ਹੈਗਾ। ਸੋ ਵਿਚਾਰ ਕਰੀਏ, ਅਸਲ 'ਚ ਗੁਰੂ ਸਾਹਿਬਾਨ ਪਤਾ ਕੀ ਕਹਿਣਾ ਚਾਹੁੰਦੇ ਸਨ, ਇਸ ਮਨ ਨੂੰ, ਇਸ ਆਤਮਾ ਨੂੰ, ਇਸ ਔਰਤ ਨੂੰ ਦੇ ਰਹੇ ਨੇ, ਉਪਦੇਸ਼ ਦੇ ਰਹੇ, ਕੀ ਕਹਿੰਦੇ, ਕਹਿੰਦੇ ਉੱਚੇ ਮੰਦਰ ਸੁੰਦਰ। ਕਹਿੰਦੇ ਮਨਾ, ਇਹ ਤੂੰ ਸੰਸਾਰ ਦੇ ਉੱਤੇ ਜਿਹੜੇ ਬੜੇ ਬੜੇ ਵੱਡੇ ਘਰ ਬਣਾ ਲਏ ਨਾ, ਅਤੇ ਕੀ ਕਹਿੰਦਾ ਬੜੇ ਸੋਹਣੇ ਆ, ਸੱਚ ਆਪਾਂ ਘਰ ਬਣਾ ਕੇ ਇੱਕ ਗਰੀਬ ਆਦਮੀ ਇੱਕ ਕਮਰਾ ਪਾਉਣ ਜੋਗਾ, ਉਹ ਇੱਕ ਕਮਰਾ ਹੀ ਪਾ ਕੇ ਜਦੋਂ ਉਹਦਾ ਕਮਰਾ ਬਣ ਜਾਂਦਾ ਅਤੇ ਬਾਹਰ ਖਲੋ ਕੇ ਅੰਦਰ ਵੜ ਕੇ ਕੀ ਕਹਿੰਦਾ, ਬੱਲੇ ਬੱਲੇ ਬੜਾ ਸੋਹਣਾ ਹੈ, ਕਿਉਂਕਿ ਜਿੱਦਾਂ ਦੀ ਔਕਾਤ ਆ, ਜਿੱਦਾਂ ਦੇ ਆਪਣੇ ਬੰਦੇ ਦੀ ਤਾਕਤ ਆ, ਉਹਨੂੰ ਹਰ ਚੀਜ਼ ਆਪਣੀ ਬਣਾਈ ਸੋਹਣੀ ਲੱਗਦੀ ਹੈ। ਇਹਦੀ ਕੋਈ ਗੱਲ ਨਹੀਂ ਹੈਗੀ ਵੀ ਇੱਕ ਗਰੀਬ ਨੂੰ ਘਰ ਨਹੀਂ ਸੋਹਣਾ ਲੱਗਦਾ। ਕਦੀ ਵੇਖਿਓ ਆੜੇ ਫੁੱਟਪਾਥ 'ਤੇ ਬੈਠੇ ਹੁੰਦੇ ਨਾ, ਜਿਹਨੂੰ ਆਪਾਂ ਕਹਿ ਦਿੰਦੇ ਨੇ ਵੀ ਇਹ ਆਜੜੀ ਨੇ, ਉਜੜੇ ਹੋਏ ਲੋਕ ਨੇ, ਕਦੀ ਕਿਤੇ ਘਰ, ਕਿਤੇ ਉਹ ਵੀ ਆਪਣੀ ਝੁੱਗੀ ਬਣਾਉਂਦੇ ਆ, ਅਤੇ ਜਦੋਂ ਬਣਾ ਕੇ ਨਾ ਕੱਖਾਂ ਦੀ ਕੁਲੀ ਦੇ ਵਿੱਚ ਲੰਮੇ ਪੈਣ ਲੱਗਦੇ ਆ, ਅਤੇ ਕੀ ਕਹਿੰਦੇ ਆ, ਬੜੀ ਸੋਹਣੀ ਬਣ ਗਈ, ਉਹਨਾਂ ਨੂੰ ਵੀ ਸੋਹਣੀ ਲੱਗਦੀ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਨਹੀਂ ਵੀ ਕੋਈ ਇੱਟਾਂ ਦਾ ਘਰ ਬਣਾਇਆ ਅਤੇ ਮਹੱਲ ਬਣਾਏ ਉਹੀ ਸੋਹਣੇ ਨੇ, ਨਹੀਂ, ਜਿਹੜਾ ਗਰੀਬ ਝੁੱਗੀ 'ਚ ਰਹਿੰਦਾ ਝੁੱਗੀ ਵੀ ਸੋਹਣੀ ਉਹਦੇ ਲਈ, ਉਹਨੂੰ ਕਹਿੰਦੇ ਉੱਚੇ ਮੰਦਰ ਸੁੰਦਰ। ਕਹਿੰਦੇ ਜਿਹਨਾਂ ਵਿੱਚ ਤੂੰ ਰਹਿਣ ਦਿਆ ਨਾ, ਸਰੀਰ ਜਿਹੜਾ ਹੈ, ਕਹਿਣ ਲੱਗੇ ਵੀ ਇਹ ਘਰ ਤਾਂ ਬੜੇ ਉੱਚੇ ਉੱਚੇ ਬਣਾ ਲਏ, ਤੂੰ ਤਾਂ ਸੋਹਣੇ ਸੋਹਣੇ ਬਣਾ ਲਏ ਆ, ਹੁਣ ਇਹ ਸਰੀਰ ਆ, ਇਹ ਵੀ ਘਰ ਆ, ਇਹ ਵੀ ਸੁੰਦਰ ਲੱਗਦਾ ਹਰ ਬੰਦੇ ਨੂੰ। ਇੱਕ ਗੱਲ ਪੱਲੇ ਬੰਨੋ, ਜਿੱਦਾਂ ਦਾ ਮਰਜ਼ੀ ਆ, ਆਪਣੀ ਸ਼ਕਲ ਹਰ ਬੰਦੇ ਨੂੰ ਸੋਹਣੀ ਲੱਗਦੀ ਆ, ਆਪਣੇ ਆਪ ਨੂੰ ਹਰ ਬੰਦਾ ਕਹਿੰਦਾ ਮੈਂ ਸੋਹਣਾ ਹਾਂ। ਇੱਥੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਉੱਚੇ ਮੰਦਰ ਸੁੰਦਰ, ਕਹਿੰਦਾ ਘਰ ਬਣਾਏ ਤੂੰ ਵੀ ਸੋਹਣੇ, ਜਿਹੜਾ ਸਰੀਰ ਆ ਤੈਨੂੰ ਇਹ ਵੀ ਸੋਹਣਾ ਲੱਗਦਾ। ਕਹਿੰਦਾ ਉਹ ਤੈਨੂੰ ਪਤਾ, ਕਹਿੰਦਾ ਕੀ ਹੈ, ਕਹਿੰਦਾ ਕੀ ਹੈ, ਕਹਿੰਦੇ ਨਾਰੀ ਹੈ। ਨਾਰੀ ਦਾ ਮਤਲਬ ਕੀ ਹੈ, ਧਿਆਨ ਦੇਣਾ, ਬਾਣੀ 'ਚ ਪੜ੍ਹੋ, ਇਸ ਜੱਗ ਮੇਂ ਪੁਰਖ ਏਕ ਹੈ, ਹੋਰ ਸਕਲੀ ਨਾਰ ਸੁਬਈ। ਕਹਿੰਦੇ ਸੰਸਾਰ ਦੇ ਉੱਤੇ ਇਕੱਲਾ ਪੁਰਖ ਪਰਮਾਤਮਾ ਹੀ ਹੈ, ਬਾਕੀ ਸਾਰੀ ਸ੍ਰਿਸ਼ਟੀ ਔਰਤ ਆ। ਹੁਣ ਧਿਆਨ ਦੇਣ ਵਾਲੀ ਗੱਲ ਆ ਵੀ ਸਾਰੀ ਸ੍ਰਿਸ਼ਟੀ 'ਤੇ ਔਰਤ ਹੈ, ਅਤੇ ਫਿਰ ਗੁਰੂ ਜੀ ਨਾਰੀ ਕਿਹਨੂੰ ਕਹਿਣ ਡੇ ਨੇ, ਹੈ ਨਾ। ਉਹ ਫਿਰ ਧਿਆਨ ਦੇਣਾ, ਪ੍ਰਕਾਸ਼ ਨੂੰ ਪੁਰਖ ਕਹਿੰਦੇ ਨੇ ਅਤੇ ਹਨੇਰੇ ਨੂੰ ਔਰਤ ਕਹਿੰਦੇ ਨੇ, ਨਾਰੀ ਕਹਿੰਦੇ ਨੇ, ਠੀਕ ਹੈ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਸੁੰਦਰ, ਅੱਗੇ ਫਿਰ ਨਾਰੀ। ਕਹਿੰਦੇ ਜੇ ਤੂੰ ਸੁੰਦਰ ਬਣਾਈ ਫਿਰਦਾ, ਆਪਣੇ ਆਪ ਨੂੰ ਸੁੰਦਰ ਸਮਝਦਾ, ਇਸ ਸਰੀਰ ਨੂੰ ਸੁੰਦਰ ਸਮਝਦਾ, ਕਹਿੰਦਾ ਹਾਂਜੀ, ਕਹਿੰਦਾ ਫਿਰ ਇਹ ਤੇਰੇ ਅੰਦਰ ਹਨੇਰਾ ਆ, ਅਗਿਆਨਤਾ ਤੇਰੇ ਅੰਦਰ। ਇਸ ਹਨੇਰੇ ਕਰਕੇ ਤੈਨੂੰ ਸਰੀਰ ਸੋਹਣਾ ਲੱਗਦਾ, ਇਸ ਹਨੇਰੇ ਕਰਕੇ ਤੈਨੂੰ ਸੰਸਾਰ ਸੋਹਣਾ ਲੱਗਦਾ, ਆਪਣਾ ਬਣਾਇਆ ਘਰ ਸੋਹਣਾ ਲੱਗਦਾ। ਕਹਿੰਦਾ ਫਿਰ ਤੂੰ ਇਸ ਸੁੰਦਰਤਾ ਵਿੱਚ ਫਸਿਆ ਹੀ ਨਾ, ਤੇਰੇ ਦਾ ਹਨੇਰਾ ਸੀ, ਅਤੇ ਹਨੇਰੇ 'ਚ ਕੀ ਕੀਤਾ। ਹੁਣ ਧਿਆਨ ਦੇਣਾ, ਕਿਸੇ ਬੰਦੇ ਨੂੰ ਕਹੀਏ, ਬੱਚੇ ਨੂੰ ਕਿਤੇ ਕਹੀਏ, ਜਾਂ ਪੁੱਤ ਬਾਹਰੋਂ ਫਲਾਣੀ ਚੀਜ਼ ਪੜ੍ਹ ਕੇ ਲਿਆ, ਕਹਿੰਦਾ ਮਾਂ ਮੈਂ ਨਹੀਂ ਜਾਣਾ ਹਨੇਰਾ ਆ। ਕਿਤੇ ਫਿਰ ਕਿਹਾ, ਤੈਨੂੰ ਪਤਾ ਤਾਂ ਕਿੱਥੇ ਚੀਜ਼ ਪਈ ਹੈ। ਕਹਿੰਦਾ ਮਾਂ ਚੀਜ਼ ਦਾ ਮੈਨੂੰ ਪਤਾ ਕਿੱਥੇ ਪਈ ਹੈ, ਪਰ ਹਨੇਰਾ ਦਿਸਦਾ ਕੁਛ ਨਹੀਂ, ਮੈਂ ਨਹੀਂ ਜਾਣਾ ਹਨੇਰੇ 'ਚ। ਇਹਦਾ ਮਤਲਬ ਹਨੇਰੇ 'ਚ ਚਾਲ ਖਤਮ ਹੋ ਜਾਂਦੀ, ਡਰ ਪੈਦਾ ਹੋ ਜਾਂਦਾ, ਬੰਦੇ ਦੀ ਸਰੀਰ ਦੀ ਹਰਕਤ ਬੰਦ ਹੋ ਜਾਂਦੀ ਹੈ। ਘਰ ਬੈਠੇ ਹੋ, ਖੜ੍ਹੇ ਹੋ, ਤੁਸੀਂ ਕੋਈ ਕੰਮ ਕਾਰ ਕਰਨ ਰਹੇ ਹੋ, ਤੁਸੀਂ ਪੜ੍ਹਨ ਰਹੇ ਹੋ, ਠੀਕ ਹੈ, ਵੀ ਬੱਚਾ ਬੈਠਾ ਪੜ੍ਹਨ ਰਿਹਾ, ਲਿਖਣ ਰਿਹਾ, ਲਾਈਟ ਚੱਲ ਗਈ, ਹਨੇਰਾ ਹੋ ਗਿਆ, ਉੱਥੇ ਦਾ ਉੱਥੇ ਖਲੋ ਗਿਆ। ਅੱਛਾ, ਤੁਸੀਂ ਆਪਣੇ ਘਰ ਨੂੰ ਤੁਰੇ ਆਉਣ ਰਹੇ ਹੋ, ਇੱਕਦਮ ਲਾਈਟ ਚੱਲ ਗਈ, ਜਿੱਡਾ ਮਰਜ਼ੀ ਫੰਨੇ ਖਾਓ, ਉੱਥੇ ਬ੍ਰੇਕ ਵੱਜ ਜਾਂਦੀ ਹੈ, ਕਰੀ ਖਲੋ ਜਾਂਦਾ ਉਹ। ਕਹਿੰਦਾ ਕਹਿੰਦਾ ਹਨੇਰਾ ਹੋ ਗਿਆ, ਦਿਸਦਾ ਕੁਛ ਨਹੀਂ, ਜਾਵਾਂ ਕਿਹੜੇ ਪਾਸੇ। ਇਹਦਾ ਮਤਲਬ ਹਨੇਰਾ ਕਿਹਨੂੰ ਕਹਿੰਦੇ, ਜਿਹ 'ਚ ਚਾਲ ਰੁਕ ਜਾਵੇ ਉਹਨੂੰ ਹਨੇਰਾ ਕਹਿੰਦੇ। ਅਤੇ ਗੁਰੂ ਸਾਹਿਬਾਨ ਪਤਾ ਕੀ ਕਹਿੰਦੇ, ਕਹਿੰਦੇ ਉੱਚੇ ਮੰਦਰ ਸੁੰਦਰ, ਕਹਿੰਦੇ ਸੰਸਾਰ ਦੇ ਉੱਚੇ ਉੱਚੇ ਘਰ ਵੇਖ ਵੇਖ ਕੇ ਅਤੇ ਸਰੀਰ ਨੂੰ ਸੋਹਣਾ ਵੇਖ ਵੇਖ ਕੇ ਨਾ ਤੂੰ, ਤੇਰੇ ਅੰਦਰ ਵੀ ਹਨੇਰਾ ਹੋ ਗਿਆ, ਤੇਰੀ ਚਾਲ ਰੁਕ ਗਈ। ਕਿਹੜੀ ਚਾਲ ਰੁਕੀ? ਰਾਮ ਨਾਮ ਬਿਨ ਬਾਜੀ ਹਾਰੀ। ਕਹਿੰਦਾ ਪਰਮਾਤਮਾ ਦੀ ਭਗਤੀ ਰੁਕ ਗਈ, ਨਾਮ ਸਿਮਰਨ ਸਟੋਪ ਹੋ ਗਿਆ। ਕਿਹੜੀ ਗੱਲੋਂ? ਕਿਉਂਕਿ ਤੇਰੇ ਅੰਦਰ ਹਨੇਰਾ ਆ। ਚਾਨਣ ਹੋਵੇ, ਕਿਹੜਾ ਚਾਨਣ ਹੋਵੇ? ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇਰੇ ਅੰਦਰ ਹੋਵੇ, ਗੁਰਬਾਣੀ ਦਾ ਚਾਨਣ ਤੇਰੇ ਅੰਦਰ ਹੋਵੇ, ਗੁਰਬਾਣੀ ਤੇਰੇ ਅੰਦਰ ਬੋਲੇ, ਤੇਰੇ ਅੰਦਰ ਰੁਕੇ। ਹੁਣ ਤੁਸੀਂ ਬਾਣੀ ਪੜ੍ਹਦੇ ਹੋ, ਸਾਰੇ ਪੜ੍ਹਦੇ ਹੋ, ਆਕੜੀ ਗੱਲ ਕੀਤੀ ਵੀ ਤੁਸੀਂ ਨਹੀਂ ਪੜ੍ਹਦੇ, ਸਾਰੇ ਪੜ੍ਹਦੇ ਹੋ, ਠੀਕ ਹੈ ਬਈ। ਪਰ ਦੁੱਖ ਵਾਲੀ ਗੱਲ ਵੀ ਪੜ੍ਹਦੇ ਹੀ ਹੋ ਨਾ, ਇਹ ਅੰਦਰ ਰੁਕੇ ਤਾਂ ਚਾਨਣ ਹੋਵੇ, ਇਹ ਰੁਕਦੀ ਨਹੀਂ, ਅੱਗਾ ਦੌੜ ਦੇ ਪਿੱਛਾ ਚੌੜ ਵਿਚਾਰ ਵਾਲੀ ਗੱਲ ਆ। ਠੀਕ ਹੈ ਬਈ, ਹੁਣ ਇੱਕ ਆਦਮੀ ਸੋਚ ਰਿਹਾ ਬਈ ਮੇਰਾ ਫਲਾਣਾ ਕੰਮ ਨਹੀਂ ਬਣਿਆ, ਟਮਕਾਣਾ ਕੰਮ ਨਹੀਂ ਬਣਿਆ, ਗਿਆਨਤਾ। ਠੀਕ ਹੈ ਬਈ, ਹੁਣ ਵਿਚਾਰ ਵਾਲੀ ਗੱਲ ਆ। ਹੁਣ ਇੱਥੇ ਗੁਰੂ ਜੀ ਨੇ ਕਿਹਾ ਵੀ ਲੱਗਾ ਕਿਤੇ ਫਕੜੇ ਸਭ ਮੁਕਦੀ ਚੱਲੀ ਜਾਇਆ ਨਾ, ਇਹਨੂੰ ਸਮਝ ਲੱਗੀ ਨਹੀਂ, ਆਪਾਂ ਪੰਕਤੀ ਸਾਰਿਆਂ ਨੇ ਪੜ੍ਹੀ ਪਰ ਆਪਾਂ ਰੁਕੇ ਤਾਂ ਹੈ ਹੀ ਨਹੀਂ। ਕਿਉਂ ਨਹੀਂ ਰੁਕੇ, ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਕਿ ਕੋਈ ਗੁਰਸਿੱਖ ਪਿਆਰੇ ਸਾਨੂੰ, ਗੁਰਸਿੱਖ ਪਿਆਰੇ ਨਾ ਕਿਤੇ ਖਾਲ ਟੱਪਣ ਲੱਗੇ, ਕਦੇ ਜਾ ਰਹੇ ਸਨ ਅੱਗੇ ਖਾਲ ਆ ਗਿਆ। ਠੀਕ ਹੈ ਬਈ, ਖਾਲ ਆ ਗਿਆ ਤੇ ਖਲੋ ਗਏ ਖਾਲ ਦੇ ਲੱਗੇ। ਜਦੋਂ ਖਾਲ ਦੇ ਲਾਗੇ ਖਲੋ ਗਏ ਨਾ, ਉਹ ਪਿੱਛੋਂ ਲੋਕੀ ਆਉਣ ਛਾਲ ਮਾਰ ਕੇ ਟੱਪ ਜਾਣ ਤੇ ਉਹ ਖੜੇ ਆਰਾਮ ਨਾਲ ਗੁਰਸਿੱਖ ਪਿਆਰੇ। ਤੇ ਗੁਰਸਿੱਖ ਪਿਆਰੇ ਖੜੇ ਆਰਾਮ ਨਾਲ ਤੇ ਇੱਕ ਸੱਜਣ ਆ ਕੇ ਕਹਿੰਦਾ, ਕਹਿੰਦਾ ਜੀ ਖਾਲਸਾ ਜੀ ਡਰਦੇ ਹੋ? ਕਹਿੰਦੇ ਹਾਂ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਡਿੱਗ ਭੰਗ ਤੇ ਮਰ ਜਾਂਗਾ ਮੈਂ, ਮੈਨੂੰ ਡਰ ਲੱਗਦਾ। ਕਹਿੰਦਾ ਵਾਹ, ਐਡੀ ਵੱਡੀ ਦੇਹ, ਐਡਾ ਵੱਡਾ ਸਰੀਰ, ਔਰ ਨਿੱਕੇ ਨਿੱਕੇ ਨਿਆਣੇ ਖਾਲ ਟੱਪੀ ਜਾਣ ਡੇ, ਤੁਸੀਂ ਡਰੀ ਜਾਂਦੇ ਹੋ? ਕਹਿੰਦੇ ਨਹੀਂ ਯਾਰ, ਮੇਰੇ ਕੋਲ ਟੱਪਿਆ ਨਹੀਂ ਜਾਣਾ ਯਾਰ, ਮੇਰੇ ਕੋਲ ਨਹੀਂ ਟੱਪਿਆ ਜਾਣਾ। ਉਹ ਮਜ਼ਾਕ ਕਰਦੇ ਸਾਰੇ ਜਣੇ ਵੀ ਦੱਸੋ, ਐਡਾ ਵੱਡਾ ਸਰੀਰ ਹੈ, ਉਹ ਨਿਆਣੇ ਨੂੰ ਆਵਾਜ਼ ਮਾਰਦਾ, ਉਹ ਇਧਰਲਾ ਕਾਕਾ ਕਹਿੰਦਾ ਹਾਂਜੀ, ਆਹ ਬਜ਼ੁਰਗਾਂ ਨੂੰ ਖਾਲਸਾ ਜੀ ਨੂੰ ਖਾਲ ਟੱਪ ਕੇ ਉਗਾ, ਉਧਰੋਂ ਆਉਂਦਾ ਇਧਰੋਂ ਟੱਪਦਾ, ਉਹ ਖਾਲ ਟੱਪੀ ਜਾਂਦਾ। ਉਹ ਖਾਲਸਾ ਜੀ ਖੜੇ, ਹੁਣ ਉਹ ਸਿੰਘ ਕੀ ਕਹਿੰਦਾ, ਕਹਿੰਦਾ ਮੈਂ ਟੱਪ ਕੇ ਵਿਖਾਵਾਂ? ਕਹਿੰਦਾ ਤੁਸੀਂ ਟੱਪ ਜਾਓ। ਉਹ ਵੀ ਟੱਪ ਗਿਆ, ਪਰਾਂ ਨੂੰ ਟੱਪ ਗਿਆ, ਫਿਰ ਇੱਧਰ ਨੂੰ ਆ ਗਿਆ, ਫਿਰ ਟੱਪ ਗਿਆ, ਤਿੰਨ ਚਾਰ ਵਾਰੀ ਟੱਪ ਗਿਆ। ਕਹਿੰਦਾ ਦੱਸੋ ਇੱਕ ਵੱਡੀ ਗੱਲ ਥੋੜ੍ਹੀ ਵੀ ਬੜਾ ਵੱਡਾ ਖਾਲ ਹੈ ਜੇ ਤੁਸੀਂ ਡੁੱਬ ਜਾਓਗੇ? ਨਿਕਾਹ ਤਾਂ ਖਾ ਲਿਆ, ਮਾਰੋ ਛਾਲ ਲੰਘਿਓਗਾ। ਹੁਣ ਉਹ ਖਾਲਸਾ ਜੀ ਨਹੀਂ ਟੱਪਦੇ, ਕਹਿੰਦੇ ਮੈਂ ਨਹੀਂ ਟੱਪਣਾ। ਪੰਜ ਸੱਤ ਮਿੰਟ ਲੰਘ ਗਏ, ਉਹ ਸਾਰੇ ਜਾਣੇ ਕਹਿਣ ਵੀ ਚੱਕਰ ਕੀ ਆ ਯਾਰ, ਦੇਖੋ ਇੱਡਾ ਵਧੀਆ ਸਰੀਰ ਆ, ਦੇਖੋ ਉੱਚਾ ਲੰਬਾ ਜਵਾਨ ਆ, ਛਾਲ ਇਹਦੇ ਦੋ ਖਾਲ ਟੱਪ ਜਾਵੇ ਤੇ ਨਿਕਾਹ ਜਿਹਾ ਖਾਲ ਨਹੀਂ ਟੱਪਣ ਡਿਆ, ਦੇਖੋ ਜਿੱਦ ਫੜ ਕੇ ਬੈਠਾ ਮੈਂ ਨਹੀਂ ਟੱਪਣਾ, ਚੱਕਰ ਕੀ ਆ? ਉਹ ਫਿਰ ਜਾ ਕੇ ਪੁੱਛਦਾ, ਕਹਿੰਦਾ ਭਾਈ ਦੱਸੋ ਚੱਕਰ ਕੀ, ਟੱਪਦੇ ਕਿਉਂ ਨਹੀਂ? ਕਹਿੰਦਾ ਯਾਰ ਮੈਂ ਨਹੀਂ ਟੱਪਣਾ, ਮੈਨੂੰ ਡਰ ਲੱਗਦਾ। ਕਹਿੰਦਾ ਇੰਨੇ ਖਾਲ ਤੋਂ ਡਰੀ ਜਾਂਦੇ ਨਿੱਕੇ ਜਦ? ਕਹਿੰਦਾ ਬਸ ਮੈਨੂੰ ਡਰ ਲੱਗਦਾ, ਮੈਂ ਨਹੀਂ ਟੱਪਣਾ। ਕਹਿੰਦਾ ਫਿਰ ਕੀ ਕਰੋਗੇ ਜੇ? ਜਾਣਾ ਅੱਗੇ? ਕਹਿੰਦਾ ਜਾਣਾ ਵੀ ਆਇਆ। ਕਹਿੰਦਾ ਫਿਰ ਨੇੜਾ ਹੋਣ ਡਿਆ? ਕਹਿੰਦਾ ਕੋਈ ਨਹੀਂ, ਹੋਣ ਦੇ, ਜਾਣਾ ਹੈ ਅੱਗੇ। ਦੇਖੋ ਗੱਲਾਂ ਦੋਨੋਂ ਜੇ, ਉਹ ਟੱਪ ਗਏ, ਇਹ ਟੱਪਿਆ ਨਹੀਂ, ਪਰ ਜਾਣਾ ਉਹਨਾਂ ਦੇ ਨਾਲ ਹੀ ਹੈ। ਕਹਿੰਦਾ ਜਾਣਾ ਹੈ ਮੈਂ ਘਰ ਨੂੰ, ਤੇ ਮੈਂ ਜਾਣਾ, ਤੂੰ ਵੀ ਘਰ ਨੂੰ ਜਾਣਾ, ਤੇ ਖਾਲਸਾ ਟੱਪਣਾ ਪਊਣਾ ਫਿਰ ਘਰ ਜਾਣਾ, ਤੇ ਟੱਪਣ ਨਹੀਂ ਦਿਆ, ਖਲੋ ਗਿਆ। ਹਾਰ ਕੇ ਕੀ ਕਹਿੰਦੇ ਉਹ ਸਾਰੇ ਜਾਣੇ ਵੀ ਨੇਰਾ ਹੋਣ ਡਿਆ, ਖਾਲਸਾ ਜੀ ਆ ਜਾਓ ਲੰਘੇ। ਕਹਿੰਦਾ ਇੱਕ ਮਿੰਟ ਮੈਂ ਲੰਘਣ ਲੱਗਾ। ਕਹਿੰਦਾ ਕਿੱਦਾਂ ਲੰਘਣ ਲੱਗਾ? ਕਹਿੰਦਾ ਮੈਂ ਲੰਘਣਾ, ਟੱਪਣਾ ਨਹੀਂ ਹੈ, ਖਾਲ ਦੇ ਵਿੱਚ ਵੜ ਗਿਆ, ਪਜਾਮਾ ਗਿੱਲਾ ਹੋ ਗਿਆ, ਪਜਾਮਾ ਗਿੱਲਾ ਹੋ ਗਿਆ, ਹੌਲੀ ਹੌਲੀ ਪੈਰ ਪੁੱਟੇ ਤੇ ਪਾਰ ਕਰ ਗਿਆ। ਕਹਿੰਦਾ ਦੱਸੋ ਇੰਨੀ ਕੁ ਛਾਲ ਮਾਰਨ ਖਾਤਰ ਤੁਸੀਂ ਕੱਪੜੇ ਗਿੱਲੇ ਕਰ ਲਏ, ਇੰਨੀ ਕੁ ਛਾਲ ਮਾਰਨ ਖਾਤਰ ਕੱਪੜੇ ਗਿੱਲੇ ਕਰ ਲਏ, ਅਸਰ ਪਜਾਮਾ ਗਿੱਲਾ ਹੋ ਗਿਆ ਤੁਹਾਡਾ, ਕਿੱਦਾਂ ਦੇ ਬੰਦੇ ਤੁਸੀਂ, ਐਂ ਡਰੀ ਜਾਂਦੇ, ਦੱਸੋ ਕੋਈ ਗੱਲ ਸੀ? ਕਹਿੰਦਾ ਨਹੀਂ ਵੀਰੇ, ਗੱਲ ਕੁਛ ਨਹੀਂ ਸੀ, ਤੂੰ ਟੱਪ ਕੇ ਲੰਘ ਗਿਆ ਤੇ ਮੈਂ ਵੇਖਣਾ ਚਾਹੁੰਦਾ ਸੀ ਡੂੰਘਾ ਕਿੰਨਾ ਗਿਆ, ਮੈਂ ਵੇਖਣਾ ਚਾਹੁੰਦਾ ਸੀ ਡੂੰਘਾ ਕਿੰਨਾ ਗਿਆ, ਮੈਂ ਤਾਂ ਵਿੱਚ ਵੜ ਗਿਆ। ਕਹਿੰਦਾ ਮੈਨੂੰ ਪਤਾ ਤਾਂ ਲੱਗਾ ਡੂੰਘਾ ਕਿੰਨਾ ਗਿਆ, ਜੇ ਛਾਲ ਮਾਰਦਾ ਡਿੱਗ ਪਿੰਡਾਂ ਵਿੱਚ ਤੇ ਫਿਰ। ਕਹਿੰਦਾ ਮੈਂ ਡੂੰਘਾਈ ਵੇਖਣੀ ਚਾਹੁੰਦਾ ਸੀ ਡੂੰਘਾ ਕਿੰਨਾ ਗਿਆ। ਕਹਿੰਦਾ ਪਰ ਇੱਕ ਗੱਲ ਆ, ਤੂੰ ਟੱਪਿਆ ਆ, ਤੇਰਾ ਗਿੱਲਾ ਕੁਛ ਨਹੀਂ ਹੋਇਆ। ਕਹਿੰਦਾ ਫਿਰ ਜਿਹੜਾ ਵਿੱਚੋਂ ਲੰਘਿਆ ਗਿੱਲਾ, ਉਹਦਾ ਹੀ ਕੁਛ ਹੋਇਆ। ਕਹਿੰਦਾ ਹਾਂਜੀ। ਉਹ ਫਿਰ ਗੁਰਸਿੱਖ ਪਿਆਰਾ ਉਹਨਾਂ ਨੂੰ ਖੜਾ ਕਰਕੇ ਪਤਾ ਕਹਿੰਦਾ, ਕਹਿੰਦਾ ਜਿੱਦਾਂ ਤੁਸੀਂ ਖਾਲ ਟੱਪਦੇ ਇੱਦਾਂ ਤੁਸੀਂ ਬਾਣੀ ਪੜ੍ਹਨ ਲੱਗੇ ਟੱਪ ਜਾਂਦੇ ਹੋ, ਇੱਦਾਂ ਹੀ ਛਾਲਾਂ ਮਾਰਦੇ ਹੋ। ਕਹਿੰਦਾ ਕਹਿੰਦਾ ਟੱਪਣ ਦਾ ਫਾਇਦਾ ਕੋਈ ਨਹੀਂ, ਜਿਹੜਾ ਵਿੱਚੋਂ ਲੰਘਦਾ ਹੈ ਗਿੱਲੇ ਕੱਪੜੇ ਉਹਦੇ ਹੁੰਦੇ ਨੇ, ਜਿਹੜਾ ਗੁਰਬਾਣੀ ਪੜ੍ਹਦਾ ਤੇ ਗੁਰਬਾਣੀ ਦੇ ਵਿੱਚੋਂ ਲੰਘਦਾ ਨਾ, ਮਨ ਉਹਦਾ ਹੀ ਭੇਜਦਾ ਹੈ, ਤੇ ਜਿਹੜਾ ਟੱਪੀ ਜਾਂਦਾ ਪੜ ਪੜ ਗੱਡੀ ਨਦੀਏ ਪੰਡਾ ਹੀ ਬੰਨੀ ਜਾਂਦਾ, ਪੰਡਾ ਹੀ ਬੰਨੀ ਜਾਂਦਾ, ਟੱਪੀ ਤੁਰੀ ਜਾਂਦਾ, ਮੈਂ ਇੰਨੇ ਕਰ ਲਏ, ਮੈਂ ਇੰਨੇ ਕਰ ਲਏ, ਮਨ ਨਹੀਂ ਭੇਜਦਾ, ਕਿਉਂਕਿ ਉਹ ਛਾਲ ਮਾਰ ਕੇ ਲੰਘ ਜਾਂਦਾ ਹੈ। ਤੇ ਉਹ ਖਾਲਸਾ ਕੀ ਕਹਿੰਦਾ? ਕਹਿੰਦਾ ਭਾਈ ਮੇਰੇ ਕੱਪੜੇ ਗਿੱਲੇ ਹੋ ਗਏ ਨਾ। ਕਹਿੰਦਾ ਆਹੋ। ਕਹਿੰਦਾ ਮੈਨੂੰ ਬੜਾ ਆਨੰਦ ਆਇਆ, ਇੱਦਾਂ ਹੀ ਉਹ ਸਮਝਾਉਣਾ ਚਾਹੁੰਦਾ ਸੀ ਵੀ ਮੈਂ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੰਘਦਾ ਨਾ, ਤੇ ਜਿੱਦਾਂ ਮੇਰੇ ਕੱਪੜੇ ਗਿੱਲੇ ਹੋਏ ਇੱਦਾਂ ਮੇਰਾ ਮਨ ਗਿੱਲਾ ਹੋ ਜਾਂਦਾ, ਮੈਨੂੰ ਆਨੰਦ ਆਉਂਦਾ ਹੈ। ਕਹਿੰਦਾ ਸਿਰਫ ਸਮਝਣ ਵਾਲੀਆਂ ਨੇ, ਸਿਰਫ ਹੋਰ ਕੁਛ ਨਹੀਂ, ਕੋਈ ਵੱਡੀ ਗੱਲ ਨਹੀਂ ਹੈਗੀ। ਗੁਰਬਾਣੀ ਗੁਰੂ ਸਾਹਿਬਾਂ ਦੀ ਜ਼ਿੰਦਗੀ ਹੈ, ਗੁਰੂ ਸਾਹਿਬਾਂ ਦਾ ਜੀਵਨ ਆ। ਤੇ ਗੁਰੂ ਸਾਹਿਬ ਨੇ ਕਿਹਾ ਸੀ ਹੰਡਾਈ ਹੋਈ ਹੈ, ਹੰਡਾਈ ਹੋਈ ਹੈ। ਹੰਡਾਈ ਹੋਈ ਦਾ ਮਤਲਬ ਕੀ ਹੈ? ਕੋਈ ਸੱਜਣ ਸਾਨੂੰ ਉਹਨਾਂ ਨੇ ਕਮੀਜ਼ ਪਾਈ ਤੇ ਕਿਸੇ ਨੇ ਕਿਹਾ ਤੁਸੀਂ ਰੋਜ਼ ਇਹੀ ਪਾ ਛੱਡਦਾ। ਉਹ ਕਹਿੰਦਾ ਭਾਈ ਗੱਲ ਸੁਣ, ਮੈਂ ਇਹਨੂੰ ਹੰਡਾ ਕੇ ਵੇਖਦਾ, ਮੈਨੂੰ ਕਿਸੇ ਨੇ ਕਿਹਾ ਹੰਡਦੀ ਬੜੀ ਹੈ। ਕਹਿੰਦਾ 10 ਸਾਲ ਹੋ ਗਏ ਪਾਉਂਦਿਆਂ ਨੂੰ, ਵਾਕਈ ਹੰਡਦੀ ਬੜੀ ਹੈ। ਕਹਿੰਦਾ ਕਿਉਂ? ਕਹਿੰਦਾ ਪੜਦੀ ਨਹੀਂ। ਕਹਿੰਦਾ ਲੈ ਕੇ ਵੇਖ, ਤੇਰਾ ਦਿਲ ਨਹੀਂ ਕਰਨਾ ਲਾਉਣ ਨੂੰ, ਇਹਦਾ ਕੱਪੜਾ ਹੀ ਬੜਾ ਮੁਲਾਇਮ ਹੈ, ਬੜੀ ਵਧੀਆ, ਦਿਲ ਹੀ ਨਹੀਂ ਕਰਦਾ। ਕਹਿੰਦਾ ਨਾ ਇਹਦਾ ਰੰਗ ਲੱਗਦਾ, ਨਾ ਹੀ ਪੜਦੀ ਹੈ, ਨਾ ਹੀ ਘੱਸਦੀ ਹੈ। ਏਦਾਂ ਗੁਰੂ ਜੀ ਕਹਿੰਦੇ, ਕਹਿੰਦੇ ਅਸੀਂ ਬਾਣੀ ਹੰਡਾਈ ਆ, ਕਹਿੰਦੇ ਜਿਹੜੀ ਬਾਣੀ ਤੁਹਾਨੂੰ ਦੇ ਰਿਹਾ ਮੈਂ ਜੁਗਾਂ ਜੁਗਾਂ ਤੋਂ ਪਾ ਕੇ ਰੱਖੀ ਹੈ, ਜੁਗਾਂ ਜੁਗਾਂ ਤੋਂ ਪਾ ਕੇ ਰੱਖੀ ਹੈ। ਕਹਿੰਦੇ ਮੈਂ ਵੀ ਹੰਡਾ ਕੇ ਵੇਖੀ ਹੈ, ਨਾ ਇਹਦਾ ਰੰਗ ਲੱਥਿਆ ਕਦੀ, ਨਾ ਇਹ ਕਸੀ, ਨਾ ਇਹ ਪੱਟੀ। ਕਹਿੰਦੇ ਮੈਂ ਬਾਣੀ ਹੰਡਾਈ ਆ, ਤੇ ਦੁਨੀਆਂ ਵਾਲਿਓ ਜੇ ਇਹਦਾ ਐਡਾ ਸਤਿਕਾਰ ਹੈ, ਐਡੀ ਤਾਕਤ ਵਾਲੀ ਆ, ਤੇ ਭਾਈ ਤੁਸੀਂ ਵੀ ਹੰਡਾ ਲਓ। ਇਹ ਗੁਰੂ ਜੀ ਦੀ ਜ਼ਿੰਦਗੀ ਹੈ, ਗੁਰੂ ਦਾ ਜੀਵਨ ਆ, ਤੇ ਇਸ ਜੀਵਨ ਨੂੰ ਅਸੀਂ ਵੀ ਹੰਡਾਉਣਾ ਆ, ਇਸ ਜੀਵਨ ਨੂੰ, ਇਸ ਕੱਪੜੇ ਨੂੰ ਅਸੀਂ ਵੀ ਆਪਣੇ ਮਨ ਦੇ ਉੱਤੇ ਪਾਉਣਾ ਹੈ, ਤੇ ਪਾ ਕੇ ਵੇਖ ਲਿਓ ਗੁਰੂ ਪਿਆਰਿਓ, ਜੇ ਕਿਸੇ ਨੇ ਕੱਪੜਾ ਪਾਇਆ ਤੇ ਹੰਡਾਇਆ, ਉਹ ਕਿਸੇ ਨੂੰ ਕਹਿੰਦਾ ਤੂੰ ਵੀ ਪਾ ਲਾ। ਹੁਣ ਦੇਖੋ ਜਿਹਨੇ ਪਾਇਆ ਉਹ ਕਹਿੰਦਾ ਹੰਡਦਾ, ਤੇ ਜਿਹਨੇ ਕਦੀ ਪਾਇਆ ਹੀ ਨਹੀਂ ਕੱਪੜਾ, ਉਹ ਕਿੱਥੋਂ ਕਹਿ ਦੂ ਬਈ ਇਹ ਬੜਾ ਹੰਡਦਾ ਹੈ। ਕਹਿੰਦਾ ਪਾਇਆ ਰੰਗ ਨਹੀਂ ਲੱਗਦਾ, ਇਹ ਜਿਹੜਾ ਵਰਤਿਆ ਉਹਨੂੰ ਪਤਾ ਹੈ। ਤੁਸੀਂ ਵੀ ਆਪਣੇ ਮਨ ਦੇ ਉੱਤੇ ਬਾਣੀ ਦਾ ਕੱਪੜਾ ਪਾ ਕੇ ਦੇਖੋ, ਬਾਣੀ ਦਾ ਪ੍ਰਕਾਸ਼ ਕਰਕੇ ਦੇਖੋ ਮਨ ਦੇ ਉੱਤੇ, ਆਪ ਜੀ ਵੇਖੋਗੇ ਵਾਕਈ ਇਹਦਾ ਰੰਗ ਨਹੀਂ ਲੱਗਦਾ। ਠੀਕ ਹੈ। ਫਿਰ ਗੁਰੂ ਜੀ ਨੇ ਹੋਰ ਬੜੀ ਵੱਡੀ ਗੱਲ ਕਰ ਦਿੱਤੀ, ਕਹਿੰਦਾ ਸਾਹਿਬ ਮੇਰਾ ਨਿੱਤ ਨਵਾਂ, ਕਹਿੰਦਾ ਇਹਦਾ ਰੰਗ ਰੋਜ਼ ਚਮਕਦਾ ਹੀ ਹੈ, ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ, ਰੋਜ਼ ਆਨੰਦ ਹੀ ਆਉਂਦਾ, ਆਨੰਦ ਹੀ ਆਉਂਦਾ, ਕਦੀ ਨਹੀਂ ਕੋਈ ਕਹਿੰਦਾ ਉਹ ਛੱਡ ਪਰਾਂ। ਕਹਿੰਦਾ ਕੱਲ ਵੀ ਤੇ ਮੈਂ ਪੜ੍ਹੀ ਸੀਗੀ, ਨਹੀਂ ਰੋਜ਼ ਇੱਕੋ ਮਨ 'ਚ ਗੱਲ ਆਉਂਦੀ ਹੈ ਵੀ ਯਾਰ ਰੋਜ਼ ਕੁਛ ਨਾ ਕੁਛ ਨਵੀਂ ਚੀਜ਼ ਲੱਭਦੀ ਇਹਦੇ 'ਚ, ਹੈ ਨਾ। ਸੋ ਧਿਆਨ ਦੇਣ ਵਾਲੀ ਗੱਲ ਆ। ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਹੁਣ ਧਿਆਨ ਦੇਣਾ ਆਪ ਜੀ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਨਾਂ ਗੱਲ ਸੁਣ, ਜੇ ਤੈਨੂੰ ਸੰਭਾ ਮਿਲ ਗਿਆ ਤੇ ਤੂੰ ਟੱਪੀ ਦੂਰੀ ਜਾਣਦੇ ਆ, ਵਿੱਚੋਂ ਦੀ ਲੰਘ ਵੇਖ ਭਲਾ। ਆਂਦਾ ਅੱਛਾ ਜੀ। ਕਹਿੰਦੇ ਖਾਲ ਦੇ ਵਿੱਚੋਂ ਦੀ ਲੰਘ ਕੇ ਵੇਖ, ਕੱਪੜੇ ਹੋ ਗਏ ਗਿੱਲੇ। ਹੁਣ ਧਿਆਨ ਦਿਓ ਇੱਕ ਗੱਲ ਹੋਰ, ਜਿਹਦੇ ਤੇ ਕੱਪੜੇ ਸੁੱਕੇ ਆ, ਜਿਹੜਾ ਟੱਪਿਆ ਹੈ ਉਹ ਭੱਜ ਸਕਦਾ, ਉਹਦੀ ਸਪੀਡ ਜ਼ਿਆਦਾ ਹੁੰਦੀ ਜੇ। ਜਿਹਦੇ ਕੱਪੜੇ ਗਿੱਲੇ ਹੋ ਜਾਣ ਉਹ ਭੱਜ ਨਹੀਂ ਸਕਦਾ, ਕਿਉਂਕਿ ਗਿੱਲੇ ਕੱਪੜੇ ਪੈਰਾਂ 'ਚ ਅੜਦੇ, ਭੱਜਣ ਨਹੀਂ ਦਿੰਦੇ। ਇਹ ਤਜਰਬੇ ਵਾਲੀਆਂ ਗੱਲਾਂ, ਬੜੇ ਧਿਆਨ ਦੇਣ ਵਾਲੀਆਂ ਗੱਲਾਂ। ਜਿਹੜਾ ਤੇ ਕੇਵਲ ਦਾ ਕੇਵਲ ਬਾਣੀ ਪੜ੍ਹਦਾ ਹੈ ਭਾਈ, ਉਹਦੀ ਸਪੀਡ ਬੜੀ ਹੈ, ਤੇ ਜਿਹੜਾ ਵਿੱਚੋਂ ਲੰਘਦਾ ਗੁਰਬਾਣੀ ਦੀ ਵਿਚਾਰ ਕਰਦਾ ਨਾ, ਉਹਦਾ ਮਨ ਭਿੱਜ ਜਾਂਦਾ, ਉਹਦੀ ਸਪੀਡ ਘੱਟ ਜਾਂਦੀ ਹੈ। ਗਿੱਲੇ ਕੱਪੜਿਆਂ 'ਚ ਭੱਜਣਾ ਬੜਾ ਔਖਾ, ਤਜਰਬਾ ਕਰਕੇ ਦੇਖ ਲਿਓ ਭਲਾ। ਤੁਸੀਂ ਗਿੱਲਾ ਕੱਪੜਾ ਪਾ ਲਿਓ, ਠੀਕ ਆ, ਗਿੱਲਾ ਕੱਪੜਾ ਤੁਹਾਡੇ ਪੈਰਾਂ ਨੂੰ ਖਿੱਚੂਗਾ, ਤੁਹਾਡੀ ਸਪੀਡ ਘੱਟ ਜਾਣੀ ਹੈ। ਤੇ ਜਿਹਦਾ ਮਨ ਭਿੱਜ ਗਿਆ ਇਸ ਗੁਰਬਾਣੀ ਅੰਦਰ, ਉਹਦੀ ਭੱਜ ਦੌੜ ਭੱਜ ਜਾਣੀ ਸੰਸਾਰ ਦੀ। ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬ? ਕਹਿਣ ਲੱਗੇ ਇੱਦਾਂ ਕਰ ਯਾਰ, ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ ਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਇੱਕ ਕੰਮ ਕਰ ਯਾਰ, ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ। ਮਤਲਬ ਗੱਲ ਸੁਣ, ਟੁੱਟੇ ਬੰਧਨ ਜਨਮ ਮਰਨ ਸਾਧ ਸੇਵ। ਸਾਧ ਕੀ ਹੈ? ਸਤਿਗੁਰੂ। ਸੇਵ ਕੀ ਹੈ? ਉਹਦੀ ਸੇਵਾ ਕਰ, ਕਿਹੜੀ ਸਤਿਗੁਰੂ ਦੀ ਸੇਵਾ ਕਰ ਲਾਂਗੇ, ਕਿਉਂਕਿ ਸੁਖਮਨੀ ਸਾਹਿਬ ਦੇ ਪਾਠ ਵਿੱਚ ਆਉਂਦਾ ਸੰਤ ਕੀ ਸੇਵਾ, ਨਾਮ ਧਿਆਈਏ। ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਉਹ ਗੁਰੂ ਦੀ ਸੇਵਾ ਕਰਦਾ, ਤੇ ਜਿਹੜਾ ਗੁਰੂ ਦੇ ਮਾਰਗ ਤੇ ਨਹੀਂ ਚੱਲਦਾ ਉਹ ਗੁਰੂ ਦੀ ਕੋਈ ਸੇਵਾ ਨਹੀਂ ਕਰਦਾ। ਠੀਕ ਹੈ, ਕੀ ਕਹਿਣ ਲੱਗੇ? ਕਹਿੰਦੇ ਇੱਦਾਂ ਕਰ ਬਈ, ਤੂੰ ਸਤਿਗੁਰੂ ਦੇ ਮਾਰਗ ਤੇ ਚੱਲ ਕੇ ਵੇਖ। ਕਹਿੰਦਾ ਕਿਉਂ? ਜਾਉਣਾ ਕਿਉਂ? ਜਦੋਂ ਤੂੰ ਗੁਰੂ ਦੇ ਮਾਰਗ ਤੇ ਚੱਲੇਗਾ ਤੇ ਟੁੱਟੇ ਬੰਧਨ ਜਨਮ ਮਰਨ, ਬੰਧਨ ਵੱਖਰੀ ਚੀਜ਼ ਆ ਤੇ ਜਨਮ ਮਰਨ ਵੱਖਰੀ ਚੀਜ਼ ਆ। ਬੰਧਨ ਕੀ ਹੈ? ਬੰਧਨ ਕੀ ਹੈ? ਧਿਆਨ ਦੇਣਾ, ਕੋਈ ਐਸਾ ਬੰਧਨ ਆ ਜਿਹੜਾ ਸਾਨੂੰ ਜੰਮਣ ਮਰਨ ਦੇ ਗੇੜ 'ਚ ਪਾਉਂਦਾ ਆ, ਕੋਈ ਐਸਾ ਬੰਧਨ ਆ ਜਿਹੜਾ ਸਾਨੂੰ ਜੰਮਣ ਮਰਨ ਦੇ ਗੇੜ 'ਚ ਸੁੱਟ ਦਿੰਦਾ ਹੈ, ਉਹ ਬੰਧਨ ਕਿਹੜਾ ਹੈ? ਹੁਣ ਧਿਆਨ ਦੇਣਾ, ਕੋਈ ਸੱਜਣ ਨੇ ਆਪਾਂ ਕੋਈ ਬੰਦੇ ਨੂੰ ਬੰਨਿਆ, ਰੱਸੀ ਬੱਧੀ ਤੇ ਸੁੱਟ ਦਿੱਤਾ ਪਾਣੀ 'ਚ। ਹੁਣ ਉਹ ਜਿਹੜਾ ਵਿਚਾਰਾ ਬੰਦਾ, ਉਹਦਾ ਧਿਆਨ ਕਿਹੜੇ ਪਾਸੇ ਜਾਂਦਾ? ਰੱਸੀ ਵਾਲੇ ਪਾਸੇ ਧਿਆਨ ਜਾਂਦਾ ਵੀ ਯਾਰ ਰੱਸੀ ਖੁੱਲ ਜਾਵੇ ਤੇ ਫਿਰ ਤਾਂ ਮੈਂ ਪਾਣੀ 'ਚੋਂ ਬਾਹਰ ਨਿਕਲ ਆਊਂਗਾ, ਬੱਧਾ ਤਾਂ ਮੈਂ ਰੱਸੀ ਨਾਲ ਆ। ਇਹਦਾ ਮਤਲਬ ਪਾਣੀ 'ਚ ਡਿੱਗਣਾ ਰੱਸੀ ਦਾ ਕੰਮ ਆ, ਰੱਸੀ ਖੁੱਲ ਜਾਵੇ ਪਾਣੀ 'ਚੋਂ, ਵਿਚਾਰਾ ਛਾਲ ਛੁਲ ਮਾਰ ਕੇ ਕਿਤੇ ਤੰਗਣਾ ਨਿਕਲ ਆਊਗਾ, ਹੈ ਨਾ, ਉਹਦੇ ਹੱਥ ਪੈਰ ਨਹੀਂ ਚੱਲਣਗੇ ਕਿਉਂਕਿ ਰੱਸੀ ਨਾ ਬੱਧਾ। ਹੁਣ ਧਿਆਨ ਦਿਓ, ਟੁੱਟੇ ਬੰਧਨ, ਬੰਧਨ ਹੁਣ ਹੋ ਕੀ ਰਿਹਾ? ਸਾਡੇ ਮਨ ਦੇ ਅੰਦਰ ਸਭ ਤੋਂ ਵੱਡੀ ਰੱਸੀ ਜਿਹੜੀ ਸਾਨੂੰ ਜੰਮਣ ਮਰਨ ਦੇ ਗੇੜ ਸੁੱਟਦੀ ਹੈ, ਉਹ ਮਾੜੇ ਵਿਚਾਰ ਆ। ਸਾਡੇ ਅੰਦਰ ਵਿਚਾਰ ਪੈਦਾ ਹੁੰਦੇ, ਮਾੜੇ ਮਾੜੀ ਸੋਚ ਪੈਦਾ ਹੁੰਦੀ ਹੈ, ਉਹ ਸੋਚ ਸਾਨੂੰ ਜੰਮਣ ਮਰਨ ਦੇ ਗੇੜ 'ਚ ਪਾ ਦਿੰਦੀ ਹੈ। ਤਾਂਹੀ ਪਹਿਲੀ ਪੌੜੀ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਜਦੋਂ ਆਪਾਂ ਪੜ੍ਹਦੇ ਹਾਂ, ਪਹਿਲੀ ਪੌੜੀ 'ਤੇ ਪਹਿਲੇ ਸਟੈਪ 'ਤੇ ਪੈਰ ਰੱਖਦਿਆਂ ਗੁਰੂ ਸਾਹਿਬਾਂ ਨੇ ਆਵਾਜ਼ ਮਾਰ ਦਿੱਤੀ, ਕਹਿੰਦੇ ਪਹਿਲੀ ਜ਼ਿੰਦਗੀ ਤਬਦੀਲੀ ਲੈ, ਕਹਿੰਦਾ ਕਿਹੜੀ? ਕਹਿੰਦੇ ਸੋਚੇ, ਸੋਚ ਨਾ ਹੋ ਬਈ, ਜੇ ਸੋਚੀ ਲਿਖੋ। ਆ ਜੇ ਪਹਿਲੀ ਪੌੜੀ, ਪਹਿਲਾ ਸਟੈਪ ਜ਼ਿੰਦਗੀ ਦਾ। ਅਗਰ ਜ਼ਿੰਦਗੀ ਤਬਦੀਲ ਕਰਨੀ ਹੈ ਤਾਂ ਗੁਰੂ ਸਾਹਿਬਾਂ ਨੇ ਕਹਿੰਦੇ ਸਭ ਤੋਂ ਪਹਿਲਾਂ ਇੱਕ ਕੰਮ ਕਰ, ਸੋਚ ਛੱਡ ਦੇ। ਠੀਕ ਹੈ ਬਈ, ਸੋਚ ਕਿੱਥੋਂ ਪੈਦਾ ਹੁੰਦੀ? ਸਾਡੇ ਵਿਚਾਰਾਂ ਤੋਂ। ਠੀਕ ਹੈ ਨੀ, ਸਾਡੇ ਵਿਚਾਰ ਹੀ ਇੱਦਾਂ ਦੇ ਨਾ। ਇੱਥੇ ਫਿਰ ਗੁਰੂ ਸਾਹਿਬਾਂ ਨੇ ਕੰਮ ਨਿਬੇੜ ਦਿੱਤਾ, ਕਹਿੰਦੇ ਟੁੱਟੇ ਬੰਧਨ। ਕਹਿੰਦਾ ਜੇ ਤੂੰ ਸਤਿਗੁਰੂ ਦੀ ਸੇਵਾ ਕਰਦਾ ਹੈ, ਸਤਿਗੁਰੂ ਦੇ ਮਾਰਗ 'ਤੇ ਚੱਲਦਾ ਆ, ਤਾਂ ਤੇਰੇ ਵਿਚਾਰ ਬਦਲਣੇ ਚਾਹੀਦੇ। ਜੇ ਤਾਂ ਬਦਲੇ ਆ, ਫਿਰ ਤਾਂ ਤੂੰ ਕੰਮ ਕੁਛ ਬਣ ਸਕਦਾ, ਫਿਰ ਤਾਂ ਜੰਮਣ ਮਰਨ ਦੇ ਗੇੜ ਤੋਂ ਬਚ ਸਕਦਾ। ਅਤੇ ਜੇ ਤੇਰੇ ਗੁਰਬਾਣੀ ਪੜ੍ਹ ਕੇ ਵਿਚਾਰ ਨਹੀਂ ਨਾ ਬਦਲੇ, ਇਹ ਰੱਸੀ ਬੱਝੀ ਆ, ਕਹਿੰਦਾ ਫਿਰ ਤੂੰ ਬੱਝਾ ਹੀ ਆ, ਫਿਰ ਤੂੰ ਦਰਿਆ 'ਚ ਡਿੱਗਣਾ ਡਿੱਗਣਾ। ਚਰਾਸੀ ਦਾ ਜਿਹੜਾ ਗੇੜ ਆ ਦਰਿਆ ਆ, ਕਹਿੰਦਾ ਫਿਰ ਤੂੰ 'ਚ ਪੈਣਾ ਹੀ ਪੈਣਾ। ਕਹਿੰਦਾ ਪਰ ਦੇਖ ਲਾ, ਬਚਾਅ ਹੋ ਸਕਦਾ ਹੈ, ਪਰ ਬਚਾਅ ਹੋ ਕਿਵੇਂ ਸਕਦਾ ਹੈ, ਇਹ ਗੱਲ ਪੱਲੇ ਬੰਨ ਲਾ। ਟੁੱਟੇ ਬੰਧਨ ਜਨਮ ਮਰਨ। ਕਹਿੰਦਾ ਜੇ ਤੂੰ ਸਾਧ ਸੇਵ, ਕਹਿੰਦਾ ਸਤਿਗੁਰੂ ਦੀ ਸੇਵਾ ਕਰਦਾ, ਸਤਿਗੁਰੂ ਦੇ ਮਾਰਗ 'ਤੇ ਚੱਲਦਾ ਹੈ, ਅਤੇ ਮਾਰਗ 'ਤੇ ਚੱਲਣ ਦੇ ਨਾਲ ਤੇਰੇ 'ਤੇ ਬੜੀ ਵੱਡੀ ਕਿਰਪਾ ਹੋ ਜਾਣੀ ਹੈ। ਕੈਸੀ ਕਿਰਪਾ ਹੋ ਜਾਣੀ ਹੈ? ਵੀ ਤੇਰੇ ਬੰਧਨ ਟੁੱਟ ਜਾਣੇ ਨੇ, ਤੇਰੇ ਵਿਚਾਰ ਬਦਲ ਜਾਣੇ ਨੇ, ਰੱਸੀ ਟੁੱਟ ਜਾਣੀ ਹੈ। ਜਿਹਦੀ ਰੱਸੀ ਟੁੱਟ ਜਾਵੇ ਉਹ ਦਰਿਆ 'ਚੋਂ ਵੀ ਬਚ ਜਾਂਦਾ। ਅਤੇ ਕੀ ਕਹਿੰਦੇ? ਕਹਿੰਦਾ ਜਿਹਦੇ ਵਿਚਾਰ ਚੰਗੇ ਹੋ ਜਾਂਦੇ ਨੇ, ਫਿਰ ਉਹ ਜੰਮਣ ਮਰਨ ਦੇ ਗੇੜ 'ਚੋਂ ਬਾਹਰ ਆ ਜਾਂਦਾ। ਦੱਸੋ, ਕਹਿੰਦਾ ਫਿਰ ਕਿਉਂ? ਸੁੱਖ ਪਾਏ। ਸੁੱਖ ਕੀ ਹੈ? ਸੁੱਖ ਦਾ ਭਾਵ ਦਾ ਆਤਮਿਕ ਆਨੰਦ। ਠੀਕ ਹੈ ਬਈ, ਗੁਰੂ ਸਾਹਿਬਾਂ ਦੱਸਣ ਲੱਗੇ, ਕਹਿੰਦਾ ਫਿਰ ਸੁੱਖ ਦੀ ਪ੍ਰਾਪਤੀ ਕਰ ਲੈਂਦਾ, ਕਹਿੰਦਾ ਪਾਓ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਨਾਨਕ ਮਨੋ ਨਾ ਵਿਸਰੇ, ਗੁਣ ਨਿਧ ਗੋਬਿੰਦ ਰਾਏ। ਕਹਿੰਦੇ ਬਈ ਗੱਲ ਸੁਣ, ਫਿਰ ਐਸੀ ਬਿਰਤੀ ਵਾਲੇ ਬੰਦੇ ਜਿਹੜੇ ਨੇ ਨਾ, ਜਿਨ੍ਹਾਂ ਦੀ ਵਿਚਾਰ ਚੇਂਜ ਹੋ ਜਾਂਦੀ ਹੈ, ਗੁਰਬਾਣੀ ਦੇ ਨਾਲ ਜੁੜ ਜਾਂਦੇ ਨੇ ਅਤੇ ਵਿਚਾਰ ਬਦਲ ਜਾਂਦੀ ਹੈ ਉਹਨਾਂ ਦੀ, ਕਹਿੰਦੇ ਉਹਨਾਂ ਦੀ ਮਨਬਿਰਤੀ ਕੈਸੀ ਬਣ ਜਾਂਦੀ ਹੈ, ਉਹਨਾਂ ਦੇ ਅੰਦਰ ਇੱਕ ਅਵਸਥਾ ਪੈਦਾ ਹੁੰਦੀ। ਕਹਿੰਦੇ ਕੈਸੀ ਅਵਸਥਾ ਪੈਦਾ ਹੁੰਦੀ? ਕਹਿੰਦੇ ਉਹਨਾਂ ਅੰਦਰ ਅਵਸਥਾ ਪੈਦੀ, ਨਾਨਕ ਮਣੇ ਨਾ ਵਿਸਰੇ, ਗੁਣ ਗੋਬਿੰਦ ਨਿਧ। ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ ਗੁਣ ਨਿਧ ਗੋਬਿੰਦ ਰਾਏ, ਗੋਬਿੰਦ ਰਾਏ ਦਾ ਪਰਮਾਤਮਾ। ਕਹਿੰਦੇ ਫਿਰ ਉਹਨਾਂ ਦੇ ਅੰਦਰ ਐਸੀ ਬਿਰਤੀ ਬਣ ਜਾਂਦੀ ਆ ਕਿ ਉਹ 24 ਘੰਟੇ ਹਰ ਸਵਾਸ ਪਰਮਾਤਮਾ ਦੇ ਗੁਣ ਗਾਇਨ ਕਰਦੇ ਰਹਿੰਦੇ ਆ, ਜਿਹਨੂੰ ਆਪਾਂ ਕਹਿੰਦੇ ਹਾਂ ਸਾਸ ਸਾਸ ਸਿਮਰੋ ਗੋਬਿੰਦ। ਉਹਨਾਂ ਦੇ ਅੰਦਰ ਦੀ ਅਵਸਥਾ ਤਬਦੀਲ ਹੋ ਜਾਂਦੀ ਹੈ, ਉਹ 24 ਘੰਟੇ ਹਰ ਸਵਾਸ ਨਾਮ ਨਾਲ ਜੁੜੇ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਵਿਚਾਰ ਤਬਦੀਲ ਹੋ ਗਏ ਨੇ, ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਬਣ ਗਏ ਨੇ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ ਅੱਗੇ ਜਾ ਕੇ? ਕਹਿੰਦੇ ਟਹਿਲ ਕਰੋ ਤਾਂ ਏਕ ਕੀ, ਜਾਂ ਤੇ ਬਿਰਥਾ ਨਾ ਕੋਏ। ਟਹਿਲ ਕਰੋ ਤਾਂ ਏਕ ਕੀ, ਕਹਿੰਦੇ ਭਾਈ ਗੱਲ ਸੁਣ, ਟਹਿਲ ਦਾ ਭਾਵ ਕੀ ਹੁੰਦਾ? ਸੇਵਾ ਕਰਨਾ। ਕਹਿੰਦੇ ਭਾਈ ਗੱਲ ਸੁਣ, ਜੇ ਤੂੰ ਸੇਵਾ ਕਰਨੀ ਚਾਹੁੰਦਾ ਆ, ਜੇ ਤੂੰ ਸੇਵਾ ਕਰਨੀ ਚਾਹੁੰਦਾ ਆ, ਅਸਲ 'ਚ ਸੇਵਾ ਕਿਸੇ ਸਰੀਰ ਦੀ ਨਹੀਂ ਹੁੰਦੀ। ਠੀਕ ਹੈ ਬਈ, ਸੇਵਾ ਦਾ ਭਾਵ ਦਾ ਮਾਰਗ 'ਤੇ ਚੱਲਣਾ। ਠੀਕ ਹੈ ਬਈ, ਗੁਰੂ ਜੀ ਕਹਿਣ ਲੱਗੇ ਕਿ ਤੂੰ ਕਿਸੇ ਦੇ ਮਾਰਗ 'ਤੇ ਚੱਲਣਾ ਚਾਹੁੰਦਾ, ਐਸੇ ਦੇ ਮਾਰਗ 'ਤੇ ਚੱਲ ਜਿਹੜਾ ਕਿੱਥੇ ਆ? ਗੁਰੂ ਸਾਹਿਬਾਂ ਦਾ ਆਖਣਾ, ਜਾਂ ਤੇ ਬਿਰਥਾ ਨਾ ਕੋਏ। ਕਹਿੰਦਾ ਜਿਸ ਤੋਂ ਬਗੈਰ ਕੋਈ ਵੀ ਜੀ ਨਹੀਂ ਹੈਗਾ, ਕਹਿੰਦਾ ਉਹਦੇ ਮਾਰਗ 'ਤੇ ਚੱਲ। ਕਹਿੰਦਾ ਉਹਦੇ ਮਾਰਗ 'ਤੇ ਕਿਉਂ ਚੱਲਦਾ ਜਿਹੜਾ ਇਕੱਲਾ ਤੁਰਿਆ ਫਿਰਦਾ, ਆਪ ਦਾ ਸੰਗ ਨਹੀਂ ਹੋਇਆ ਪਰਮਾਤਮਾ ਨਾਲ ਅਜੇ ਤੱਕ? ਕਹਿੰਦਾ ਫਿਰ ਪਰਮਾਤਮਾ ਦੀ ਸੇਵਾ ਕਰ, ਪਰਮਾਤਮਾ ਦੀ ਟਹਿਲ ਕਰ, ਪਰਮਾਤਮਾ ਦੇ ਮਾਰਗ 'ਤੇ ਚੱਲ। ਕਹਿੰਦਾ ਕਿਉਂ? ਕਹਿੰਦਾ ਉਹਦੇ ਤੋਂ ਬਗੈਰ ਸੰਸਾਰ ਦੇ ਉੱਤੇ ਕੋਈ ਜੀ ਪੈਦਾ ਹੀ ਨਹੀਂ ਹੁੰਦਾ। ਸਾਰੀ ਸ੍ਰਿਸ਼ਟੀ ਰੱਬ ਦੀ ਬਣਾਈ ਹੋਈ ਹੈ, ਔਰ ਸਾਰੀ ਸ੍ਰਿਸ਼ਟੀ ਦੇ ਅੰਦਰ ਰੱਬ ਦਾ ਹੀ ਵਾਸਾ ਹੈ। ਘੱਟ ਘੱਟ ਮੈਂ ਹਰਜੂ ਬਸੇ, ਸੰਤਨ ਕਿਉਂ ਪੁਕਾਰ। ਕਹਿਣ ਲੱਗੇ ਧਿਆਨ ਕਰ ਬਈ, ਹਰ ਥਾਂ ਦੇ ਅੰਦਰ, ਹਰ ਮਨ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੈ, ਬੈਠਾ ਹੈ। ਇੱਦਾਂ ਕਰ, ਜੇ ਤੂੰ ਟਹਿਲ ਕਰਨੀ ਹੈ, ਸੇਵਾ ਕਰਨੀ ਹੈ, ਤੇ ਕੇਵਲ ਤਾਂ ਕੇਵਲ ਉਸੇ ਦੀ ਕਰ ਜਿਹੜਾ ਸਾਰਿਆਂ 'ਚ ਬੈਠਾ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਮਨ ਤਨ ਮੁੱਖ ਹੀਏ ਬਸੇ, ਜੋ ਚਾਹੋ ਸੋ ਹੋਏ। ਮਨ ਤਨ ਮੁੱਖ ਹੀਏ ਬਸੇ, ਹੁਣ ਧਿਆਨ ਦਿਓ, मन आत्मा हो गई, तन शरीर हो गया, मुख आप मूह कह देना, ही आप हिरदे कह देना, मिनट आप दो लाने, ठीक है बी हूं हिसाब लाओ। यहां मतलब की हो गया भी मन के अंदर शब्द वखरा वसे, शरीर के अंदर वखरा वसे, मूह के अंदर वखरा वसे, दिल के अंदर वखरा वसे, कि हो सकता है ना। सौ गुरु जी कुछ कहना चाहते ने, गुरु साहब ने कह लगे भी मेन चीजा जी मनिया जा शरीर दया, वो शरीर पूरा कह दीता, मुड़ के कहता मूह मूह के तू गल जी कहना ना, फिर कहता मैं दिलों कही है, ये मैं गल दिलों कही है, ठीक है नी। किसी वेले ना बदवा भी दे दी है, कि कहता इन्हें दिलों बदवा दी, मैनू मेरा काम नहीं बनया, ठीक है भाई। कई जी कहता नहीं मैंने दिलों दवा दी है, मेरा जाने ही काम बन गया। यदा मतलब दिल के दाल मूह टच कर दिता आप, इशारा कर दिया गुरु साहब ने, कहते भाई गल सुन, जे चाहना उस परमात्मा की पिरता कुछ दात लैनी चाहना ना, तो की कर मन तन मुख ही बसे। मन तन मुख ही मतलब की आ रोम रोम दे विच परमात्मा दा नाम दा वासा हो जाए। एवं ना कितने कह दो मूह दे विच, क्योंकि बाणी च एक पंक्ति होर भी आउंदी है, जिन मन होर मुख होर सिका दे कच्चे। हुण ध्यान देना, जिन मन होर मुख होर, ठीक है बी, मुख का मतलब ध्यान आ, मुख का मतलब इतने ध्यान आंदा, जिन्होंने मन के अंदर कोई सोच हो रहा तो ध्यान किसी होर पासे लगा, आंदा कच्चे है। कच्चे किनू कहते हैं? टुट जाने वाले, कहना टुट जाने वाले ने, दरगाह तक नहीं पहुंचने वाले, साथ नहीं बन वाले ने, इन्होंने इतने दिख बन। सो गुरु साहब समझाने लगे, कह लगे भी इदा कर मन तन मुख ये बसे, जो चाहो सो ही, बल्ले बल्ले वाह भाई वाह कमाल है, जो चाहो, आंदा जो भी चाहोगे उही हो। वो रब का प्यारा तो कभी चाहता ही नहीं मेरा कोई काम बन जाए, मैनू कोई झूठी दात मिल जाए, ठीक है कि नहीं। रब के प्यारों पूछो जाके, रब के प्यारों किसी ने पूछा जाके भी भाई गल सुनो भी फलानी चीज जे तुहानू मिल जाए, तो कहिंदा मिल जाए अगे कदी कमी है, कहिंदा जी है, कहिंदा अगे कदी कमी है, तेरा की ख्याल है वो ज्यादा वड्डी है, कहिंदा हाँ वो बड़ी वड्डी है। वो कहिंदे पुत्र गल सुन, वड्डा कुछ नहीं है, वड्डा उस अकाल पुरख का नाम ही है, बाकी सब कुछ छोटा ही है, कोई चीज वड्डी नहीं है। पर जिन्ना चिर साडी बिरती नहीं जुड़ी उन्ना चिर सानू स्कूटर छोटा लगता, कार वड्डी लगती, ते जिन्हां दी बिरती जुड़ी है वह तुरे जान रहे हैं, लागों वड्डियां वड्डियां गड्डियां लंघ गई हैं, ठीक। तो किसी ने की पूछा, महापुरखां तुरे जान रहे हो? कहिंदा भाई बड़ी रब की कृपा, ये उन्हें बख्शिश की है, तुरन जोगा किया। कहिंदा क्यों? कहिंदा लत्तां भी खोल लैंदा आपां की कर लैणा सी, सोच बदल लो, ठीक है। सो गुरु जी की कहन लगे इदां कर जो चाहो सो है। की चाहना फिर, चाहना की है? गुरु प्यारे, जिन्ना चिर गुरबाणी की सोझी नहीं उन्ना चिर संसार की मंग आ, चाहत शरीर की, चाहत मन की, सिर्फ संसार आ। ते जिदन गुरबाणी अंदर समझ लग गई ना, गुरबाणी अंदर टिक गई ना, फिर चाहत संसार की नहीं, फिर चाहत प्रकाश की है, फिर चाहत निरंकार के मिलाप की है, फिर संसार की चाहत नहीं रही। ये गुरु साहब ने कह लगे, आंदा जो चाहो सोए, आंदा तू जो चाहेगा वही हो जूगा। इहदा मतलब इशारा कर रहा, कहिंदे मना जे तेरे रोम रोम दे विच नाम दी वसा हो गया ना, सिमरन चल पिया ना रोम रोम दे विच, आंदा जो तू चाहना ना, कहिंदा पर चाहुंदा की रोम रोम दे मन उहदे अंदर ही शिव चलदा, रोम रोम च जिहड़ा रब नूं मिलना चाहुंदा, जिहड़ा रब नूं मिलना नहीं ना चाहुंदा, उहदे कदी रोम रोम च शब्द वसदा ही नहीं। शब्द दा वसा रोम रोम दे उहदे आ, सास सास उहदे अंदर सिमरन चलदा, जिहड़ा परमात्मा नूं मिलना चाहुंदा है। ध्यान देण वाला गल है, ठीक है भाई। जैसी आप जी की सोच है वैसी बिरती बन जाती है। जे तुहाडी सोच संसार की है तो तुसीं जिन्ने मर्जी पाठ कर लियो, तो जिन्ना मर्जी वाहिगुरू वाहिगुरू कर लियो, जिन्ने मर्जी चौंकड़े मार के अखां बंद कर लियो, तो कह दियो भी मैं तो दो घंटे बैठा रहा, तो गुरु साहब ने कहते दो थोड़े है, तुम दस बैठे बैठा रहो, सारी जिंदगी इदा ही बैठा रहो, ना फिर लभना कुछ नहीं। कहते मैं नहीं तेन मिलना। ना क्यों? कहता क्यों कि तेरी जी सोच है ना, बिरती वे मुताबिक है, सोच तो तेरी वाहगुरू वाहगुरू करता संसार की है, भी कोई काम बन जाए, तेरा मेरा नाता जुड़े ही नहीं। यही चीज गुरु साहब ने कहते जो चाहो सो होए, आना जो चाहेगा ना वो होएगा। फिर गुरु साहब की कह लगे, कहते टैल मैल ताको मिले, टैल मैल ताको मिले, जाको साध कृपाल, वाह वाह। टैल, टैल की सेवा हूं तुसी दो। आप जो भी कि सेवा करते हैं या जो भी आप किसी के कोई काम कर भी करते हैं तो आप चाहते सू कुछ दे दे। आप कोई काम कर ही जाने, किसी काम से ही जाने, दिहाड़ी लाने जाने, तो अपने मन च क्यों कोई 500-700 रुपया मिल जाए, है ना। हूँ आप गुरु घर सेवा करते हैं तो सू मन च की है कुछ मिल जाए दोवानू। एक संसार मंगता फिर, एक निरंकार मंगता फिर, ठीक है बी। पर जो निरंकार मंगता फिर वह वड्डा है, जरा संसार मंगता बड़ा छोटा है, उसकी बिरती किसी काम की नहीं। तो कह लगे गुरु जी कहते टहल सेवा करद्या करद्या महल, महल की है टिकाणा जिथे आप जाना है। अंदर टहल करद्या करद्या महल की प्राप्ति हो जाए, दसों द्वार की प्राप्ति हो जाए। बल्ले बल्ले टहल महल ताको मिले, कहना उन्होंने मिलता है सेवा करद्या करद्या। जाको साध कृपाल, साध की है सतगुरु, आंदा जिन्हों के उत्ते सतगुरु कृपा कर दे। हूँ सतगुरु की कृपा कड़ी, सतगुरु सारे कृपा कर रहे। सतगुरु धन गुरु गोबिंद साहब जी बैठे, पर गुरु रूप प्यारी साहब सिंह जी आप सारे जने बैठे हैं, तो गुरु रूप प्यारी साहब सिंह जी विचार करने वाली गल आ। गुरु ग्रंथ साहब जी किसी ना वितकरा नहीं करते पे, भी जिन्हें संगत के बंदे बैठे ने भी मैं सारे गल नहीं सुनानी, मैं तो किसी एक अद्धे सुनानी, आज भी सुन लो। नहीं, धन गुरु गोबिंद साहब जी कहते सारा संसार सारी लुकई धन गुरु कलगीधर पातशाह ने कहा सब सीखण को हुक्म है गुरु मान्यो ग्रंथ। सब सीखण को लिखे उन्होंने, सीखण कौन है जिहड़ा संसार दे उत्ते केवल तां केवल इस मार्ग की सिक्ख्या लैण आया, वह कौन है जिन्हों मनुख का सीर मिल गया, वह सीखण है। कहिंदे उहनू हुक्म आ, सारी लुकाई नू हुक्म आ, सारी सृष्टि नू कि गुरु ग्रंथ साहिब गुरु मान्यो, क्योंकि गुरु ग्रंथ साहिब जी कल युग दे अवतारी पुरश आ। अहीं तां एवें धक्के खाण डे आ, कदी किसे मगर तुर पए, कदी किसे मगर तुर पए। हां एक गल होर भी है, गुरु रूप प्यारी साहब संगत जी हो, बेशक तुसी भी बाणी पढ़ते हो, पर बाणी च लिखिया ठीक है भी, ये नहीं कि आप गल कह दी साधु की लोड़ है नहीं हैगी है, क्योंकि बाणी च लिखिया कहते जिन पाया सोई बिद जाने। कहते जिन्हें उस परमात्मा की उस प्रकाश की प्राप्ति की है ना, तरीका उसे पता है, आम बंदे नहीं पिया। तो फिर लिखिया भी है कहते जिन पाया तीन पूछो भाई, कहते जिन्हें उसकी प्राप्ति की जाके पूछ लो, माड़ी गल थोड़ी। हां गल वड्डी सोचण वाली आ कि जिन्हू पुछन चले हैं, जिदे कोल आपां बहन लगे हैं, जिदी आपां विचार सुन लगे हैं, वह कदे अपनी विचार ना दिंदा होवे, वह विचार केवल तां केवल धन धन साहिब श्री गुरु ग्रंथ साहिब जी दी होवे। क्योंकि गुरु ग्रंथ साहिब जी नू बाणी दे विच किताब दे दिता गया, वाहो वाहो बाणी निरंकार है। कहिंदे निरंकार है, इह काल पुरख दा दूजा रूप आ, सिर्फ समझने वाली गल है। जो समझांगे तां गल बननी है, जे आपां समझे ही नहीं फिर तो गुरु रूप प्यारी साहिब सिंह जी मन बिरती तब्दील नहीं होनी, ठीक है। इस करके सानू लोड़ है, ये नहीं कि अगी लोड़ नहीं हैगी, सानू लोड़ है सानू समझाउण वाला लभना पैना कि सानू गुरु ग्रंथ साहिब बारे कुछ समझावे, सानू गुरु ग्रंथ साहिब की सीध दवे कोई, पर होवे गुरु ग्रंथ साहिब की सीध, ठीक है भाई। क्यों? क्योंकि कल युग के अंदर महानता जी है, जो मार्ग असी चलना जिस मार्ग से, जिमें आप कह दीए भी आ रस्ता सीधा जाता कितने जाता जिथे तू जाना, तो इस संसार के सारे ने निरंकार को जाना है, परमात्मा च लीन होना है, तो उस परमात्मा तक पहुँचाने वाला रस्ता धन धन साहब श्री गुरु ग्रंथ साहब सीधा ही रस्ता जाता, जिहड़ा इस राह ते तुर पिया उन्हें पहुंच जाना है। सो विचार करके देखो की कह लगे, कहिंदे टहल महल ताको मिले जाको साध कृपाल। कहिंदे जिन्हां ने सतगुरु कृपा कर दिंदा ना, उन्हां नूं सेवा करद्या करद्या टिकाने की प्राप्ति हो जाती है, ठीक है। हुण गुरु ते कृपा कर रहे ने, गुरु जी नाम की दात देन रहे, शब्द की दात देन रहे, समझाउण रहे ने, पर आपां उत्थे बैठे सानू उन्होंने कहा भी है, कहिंदे पढ़े सुने क्या होई जो सहज ना मिले सोई। कहिंदा प्रॉब्लम पता कित्थे, तू पढ़न दा कज़ीमत है ते सुनन दा कज़ीमत है। इहनू पढ़न सुनना नहीं गल बननी, इहनू पढ़ के ते सुन के ना इहनू अंदर जगह देनी है, अंदर जगह देनी है। आप जी नूं याद होएगा, आप जी ने एक दिन समझाया सी कि कोई गुरसिख प्यारे सज्जन सीगे, तो उन्होंने कितने जाना सी, बस खड़ी सी, जदों बस खड़ी सी ना तो उन्होंने अगे जाके पढ़िया भी बस जाने वाली जलंधर नूं ही है, तो अगे लिखिया सी जलंधर, बड़े खुश भी लै जलंधर वाली बस आ गई। जदों बस के पिछले पासे होए तो बस बड़ी भरी सी, वो चढ़े नहीं, ठीक है, क्योंकि सियाने सीगे, तो उन्होंने कहा भी एवें धक्के खाने फायदा कोई नहीं, चढ़े नहीं। वो दूजी बस आई, ਉਹਨਾਂ ਨੇ ਉਹਨੇ ਵੇਖਿਆ ਵੀ ਇਹਦੇ ਅੱਗੇ ਜਲੰਧਰ ਲਿਖਿਆ ਉਹਦੇ ਵੀ ਚੜ੍ਹਨ ਲੱਗੇ, ਫਿਰ ਨਹੀਂ ਜਗ੍ਹਾ ਹੈਗੀ, ਫਿਰ ਨਹੀਂ ਚੜ੍ਹੇ। ਇਹ ਗੁਰਸਿੱਖ ਪਿਆਰਾ ਉਹਨਾਂ ਨੂੰ ਪੁੱਛਦਾ ਵੀ ਖਾਲਸਾ ਤੁਸੀਂ ਜਾਣਾ ਕਿੱਥੇ? ਕਹਿੰਦਾ ਜਲੰਧਰ। ਕਹਿੰਦਾ ਭਾਈ ਦੋ ਬੱਸਾਂ ਲੰਘ ਗਈਆਂ, ਚੜ੍ਹੇ ਤੁਸੀਂ ਕਿਸੇ ਦਿਨ ਨਹੀਂ, ਤਾਂ ਜਲੰਧਰ ਤੁਸੀਂ ਕਿੱਥੋਂ ਚੱਲ ਜਾਓਗੇ? ਫਿਰ ਚੜ੍ਹ ਜਾਓ। ਤੀਜੀ ਫਿਰ ਬੱਸ ਆ ਗਈ, ਉਹ ਵੀ ਫੁੱਲ। ਉਹ ਆਵਾਜ਼ ਮਾਰ ਕੇ ਕਹਿੰਦਾ ਭਾਜੀ ਆ ਜੇ ਬੱਸ ਜਲੰਧਰ ਵਾਲੀ, ਚੜ੍ਹ ਜਾਓ ਚੜ੍ਹ ਜਾਓ ਚੜ੍ਹ ਜਾਓ। ਉਹ ਫਿਰ ਨਹੀਂ ਚੜ੍ਹਿਆ, ਅੱਗੇ ਹੀ ਨਹੀਂ ਹੋਇਆ। ਜਦੋਂ ਅੱਗੇ ਨਹੀਂ ਹੋਇਆ ਤਾਂ ਉਹ ਕਹਿੰਦਾ ਭਾਈ ਸਾਹਿਬ ਕੀ ਚੱਕਰ ਕੀ ਹੈ, ਤੁਸੀਂ ਮਜ਼ਾਕ ਤਾਂ ਨਹੀਂ ਕਿਤੇ ਕਰਦੇ? ਕਹਿੰਦਾ ਨਹੀਂ ਭਾਜੀ ਮੈਂ ਜਲੰਧਰ ਹੀ ਜਾਣਾ। ਤੇ ਚੜ੍ਹਦੇ ਕਿਉਂ ਨਹੀਂ? ਤਿੰਨ ਬੱਸਾਂ ਖੜ੍ਹ ਦਿੱਤੀਆਂ ਤੁਸੀਂ, ਜਾਂ ਫਿਰ ਤੁਸੀਂ ਵਿਹਲੇ ਹੋ, ਤੁਹਾਨੂੰ ਕੋਈ ਕੰਮ ਕਾਰ ਨਹੀਂ ਹੈਗਾ? ਉਹ ਹੱਸ ਕੇ ਕਹਿੰਦਾ ਭਾਈ ਮੈਂ ਵਿਹਲਾ ਵੀ ਨਹੀਂ, ਮੈਨੂੰ ਕੰਮ ਕਾਰ ਬੜਾ ਹੈ, ਪਰ ਮੈਂ ਚੜ੍ਹਾਂ ਤੇ ਤਾਂ ਜੇ ਬੱਸ 'ਚ ਜਗ੍ਹਾ ਹੋਵੇ ਬਹਿਣ ਨੂੰ, ਤੇ ਧੱਕੇ ਜ਼ਰੂਰ ਖਾਣੇ ਹੈ, ਬੱਸ ਤੇ ਫੁੱਲ ਹੈਗੀ। ਗੁਰੂ ਪਿਆਰਿਓ, ਜੇ ਤੁਸੀਂ ਏਡੇ ਸਿਆਣੇ ਹੋ, ਏਡੇ ਸਮਝਦਾਰ ਹੋ ਕਿ ਫੁੱਲ ਬੱਸ 'ਚ ਧੱਕੇ ਨਹੀਂ ਖਾਣੇ, ਫੁੱਲ ਬੱਸ ਵਿੱਚ ਨਹੀਂ ਬਹਿਣਾ, ਕਿਹੜੀ ਗੱਲੋਂ ਵੀ ਯਾਰ ਸਫ਼ਰ ਨਹੀਂ ਤੈਅ ਹੋਣਾ? ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਤੁਸੀਂ ਇਹ ਵੇਖਦੇ ਹੋ ਕਿ ਬੱਸ ਭਰੀ ਆਪਾਂ ਨਹੀਂ ਬਹਿਣਾ, ਤੇ ਗੁਰੂ ਗ੍ਰੰਥ ਸਾਹਿਬ ਨਹੀਂ ਵੇਖਦੇ, ਮਨ 'ਚ ਵਿਕਾਰ ਭਰੇ ਆ ਆਪਾਂ ਨਹੀਂ ਬਹਿਣਾ? ਗੁਰੂ ਗ੍ਰੰਥ ਸਾਹਿਬ ਤਾਂ ਵੇਖਦੇ ਹੀ ਆ ਨਾ ਵੀ ਇੱਥੇ ਮਨ ਦੇ ਮਨ ਰੂਪੀ ਬੱਸ 'ਚ ਮੈਂ ਸਵਾਰ ਹੋਣਾ। ਤੁਹਾਡਾ ਮਨ ਬੱਸ ਆ ਜਿਸ 'ਚ ਗੁਰੂ ਦੇ ਸ਼ਬਦ ਨੇ ਸਵਾਰ ਹੋਣਾ, ਇਸ ਗੁਰਬਾਣੀ ਨੇ ਸਵਾਰ ਹੋਣਾ, ਪਰ ਸਵਾਰ ਹੋਵੇ ਕਿੱਥੋਂ? ਅੱਗੋਂ ਤਾਂ ਬੋਲਿਆ ਤੁਹਾਡੇ ਮਨ ਵਿੱਚ ਜਗ੍ਹਾ ਹੀ ਹੈ ਨਹੀਂ, ਠੀਕ ਹੈ ਨੀ? ਇਹਦਾ ਮਤਲਬ ਉਹ ਤੁਸੀਂ ਹੁਣ ਦੇਖੋ ਨਾ, ਸਿਆਣੇ ਬਜ਼ੁਰਗ ਕਿਤੇ ਗੱਡੀ 'ਚ ਜਾਂ ਕੋਈ ਜਨਾਨੀ ਚੜ੍ਹ ਜਾਂਦੀ ਅਤੇ ਕੋਈ ਸਿਆਣਾ ਬੰਦਾ ਬੈਠਾ ਹੁੰਦਾ ਤਾਂ ਉੱਠ ਖਲਾਉਂਦਾ, ਕਹਿੰਦਾ ਜੀ ਉੱਠ ਖਲੋਤੇ ਹੋ, ਆ ਜਾਓ ਭੈਣ ਜੀ ਤੁਸੀਂ ਬਹਿ ਜਾਓ, ਆ ਜਾਓ ਬਜ਼ੁਰਗੋ ਤੁਸੀਂ ਬਹਿ ਜਾਓ, ਅਸੀਂ ਸਿਫਤਾਂ ਹੀ ਕਰਦੇ ਮਰ ਜਾਂਦੇ ਉਹਦੀਆਂ ਵੀ ਇੰਨਾ ਮੁੰਡਾ ਬੀਬਾ, ਇੰਨਾ ਇਹ ਸਿੰਘ ਬੀਬਾ, ਕਹਿੰਦਾ ਇਹਦੇ ਭੈਣ ਨੂੰ ਵੇਖਿਆ ਜਗ੍ਹਾ ਦਿੱਤੀ, ਭੈਣ ਜੀ ਤੁਸੀਂ ਬਹਿ ਜਾਓ, ਬਜ਼ੁਰਗਾਂ ਨੂੰ ਵੇਖਿਆ ਕਹਿੰਦਾ ਬਹਿ ਜਾਓ, ਠੀਕ ਹੈ ਕਿ ਨਹੀਂ? ਆਪ ਖਲੋ ਗਿਆ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਸਿਰਫ ਫਰਕ ਇੰਨਾ ਹੀ ਹੈ ਕਿ ਉਸ ਬੱਚੇ ਦੀ ਸੋਚ ਬਦਲ ਗਈ ਤੇ ਜਗ੍ਹਾ ਛੱਡ ਦਿੱਤੀ। ਜਿੱਦਾਂ ਸਾਡੇ ਵਿਚਾਰਾਂ ਦੀ ਸੋਚ ਬਦਲ ਗਈ ਨਾ, ਇਹਨਾਂ ਨੇ ਵੀ ਜਗ੍ਹਾ ਦੇ ਦੇਣੀ ਆ, ਮਾੜਿਆਂ ਵਿਚਾਰਾਂ ਨੇ ਵੀ ਚੰਗੇ ਹੋ ਜਾਣਾ ਹੈ। ਹੁਣ ਉਹ ਕਿਸੇ ਨੇ ਨਾਲ ਦੇ ਨੇ ਕਿਹਾ ਬੰਦਾ ਬੜਾ ਬੇਵਕੂਫ ਹੈ, ਉਹ ਕਹਿੰਦਾ ਤੂੰ ਜੇ ਸਦਕੇ ਬੇਵਕੂਫ ਕਹਿ, ਤੂੰ ਗਾਲਾਂ ਕੱਢ, ਪਰ ਇਸ ਵੇਲੇ ਜੋ ਕੰਮ ਇਹਨੇ ਕੀਤਾ, ਇਹਨਾਂ ਨੇ ਭਲਾਈ ਦਾ ਕੀਤਾ, ਭੈਣ ਖੜੀ ਸੀ ਨੇ ਜਗ੍ਹਾ ਦੇ ਦਿੱਤੀ, ਇਹ ਬਹੁਤ ਨੇਕ ਇਨਸਾਨ ਆ। ਤੁਹਾਡੇ ਅੰਦਰ ਮਾੜੇ ਵਿਚਾਰ ਨੇ, ਜਿੱਦਣ ਤੁਹਾਡੇ ਮਾੜੇ ਵਿਚਾਰਾਂ ਨੇ ਖੜੇ ਹੋ ਕੇ ਗੁਰੂ ਦੇ ਸ਼ਬਦ ਨੂੰ ਜਗ੍ਹਾ ਦਿੱਤੀ, ਉਹ ਵਿਚਾਰ ਮਾੜੇ ਵੀ ਚੰਗੇ ਹੋ ਜਾਣੇ ਨੇ, ਨੇਕ ਇਨਸਾਨ ਹੋ ਗਿਆ ਸਿਰਫ ਜਗ੍ਹਾ ਦੇ ਕੇ। ਇਹਦਾ ਮਤਲਬ ਤੁਹਾਡੇ ਅੰਦਰ ਵੀ ਨੇਕੀ ਆ ਸਕਦੀ ਹੈ, ਭਲਾਈ ਆ ਸਕਦੀ ਹੈ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਨੂੰ ਜਗ੍ਹਾ ਦੇ ਦਿਓ। ਅੰਦਰ ਜਗ੍ਹਾ ਨਹੀਂ ਦਿੰਦੇ, ਸੋ ਵਿਚਾਰ ਵਾਲੀ ਗੱਲ ਹੈ ਸਾਰੀ। ਹੁਣ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ ਦੇਖੋ ਕੀ ਕਹਿੰਦੇ। ਕਹਿੰਦੇ ਸਾਧੂ ਸੰਗਤ ਤੋ ਬਸੇ ਜਾਓ ਆਪਣ ਹੋ ਦਿਆਲ। ਕਹਿੰਦਾ ਮਨਾ ਗੱਲਾਂ ਬੜੀਆਂ ਗਾਂਹ ਦੀਆਂ ਨੇ। ਕਹਿੰਦਾ ਜੀ ਦੱਸੋ ਕੀ ਗਿਆ? ਕਹਿੰਦਾ ਮੈਂ ਤੈਨੂੰ ਦੱਸਿਆ ਨਾ ਉਹਨੇ ਵੀ ਜੇ ਸਤਿਗੁਰੂ ਦੀ ਕਿਰਪਾ ਕਰਦੇ ਕਿਤੇ ਤੇ ਕੀ ਹੁੰਦਾ, ਟਹਿਲ ਕਰਦਿਆਂ ਕਰਦਿਆਂ ਮਹਿਲ ਦੀ ਪ੍ਰਾਪਤੀ ਹੋ ਜਾਂਦੀ। ਕਹਿੰਦਾ ਹਾਂਜੀ। ਕਹਿੰਦਾ ਪਰ ਅਗਲੀ ਗੱਲ ਵੀ ਸੁਣ ਲਓ ਹੁਣ। ਕਹਿੰਦਾ ਜੀ ਦੱਸੋ ਕਿਹੜੀ? ਕਹਿਣ ਲੱਗੇ ਸਾਧੂ ਸੰਗਤ ਤੋ ਬਸੇ। ਕਹਿੰਦਾ ਸਤਿਗੁਰੂ ਦੀ ਸੰਗਤ ਵਿੱਚ ਬਹਿ ਹੋ ਹੀ ਸਕਦਾ ਜੀ, ਟਿਕ ਹੋ ਹੀ ਸਕਦਾ ਜੀ, ਦੱਸੋ ਆ ਸਾਰੀ ਸੱਚੀ ਬਾਰੇ ਕਹਿਣ ਲੱਗੇ ਹੁਣ। ਸਾਧੂ ਸੰਗਤ ਤੋ ਬਸੇ, ਠੀਕ ਹੈ ਨੀ, ਤਾਂ ਹੀ ਵੱਸ ਸਕਦਾ, ਤਾਂ ਹੀ ਖਲੋਸਦਾ, ਵਸਣਾ ਕੀ ਟਿਕਣਾ। ਕਹਿੰਦਾ ਸਤਿਗੁਰੂ ਦੀ ਸੰਗਤ ਵਿੱਚ ਟਿਕ ਵੀ ਹੋ ਹੀ ਸਕਦਾ ਜੀ। ਕਹਿੰਦਾ ਜੀ ਕੌਣ? ਤੇ ਗੁਰੂ ਜੀ ਕਹਿਣ ਲੱਗੇ ਜੋ ਆਪਣ ਹੋ ਦਿਆਲ। ਕਹਿੰਦਾ ਜਿਸ 84 ਲੱਖ ਜੂਨ ਦੇ ਵਿੱਚ ਪਰਮਾਤਮਾ ਜਿੱਥੇ ਆਪ ਦਿਆਲ ਹੁੰਦਾ ਨਾ, ਕਹਿੰਦਾ ਉਹਨੂੰ ਇਹ ਦਾਤ ਦਿੰਦਾ ਕਿਹੜੀ? ਮਨੁੱਖ ਦਾ ਸਰੀਰ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ। ਵੇਖੋ ਆਂਦਾ ਜਦੋਂ ਉਹ ਆਪ ਪਰਮਾਤਮਾ ਦਿਆਲ ਹੁੰਦਾ ਤੇ ਉਹਨੂੰ ਮਨੁੱਖ ਦਾ ਸਰੀਰ ਦਿੰਦਾ, ਤੇ ਮਨੁੱਖ ਦਾ ਸਰੀਰ ਦੇ ਕੇ ਗੁਰੂ ਦੀ ਸੰਗਤ ਵਿੱਚ ਬਹਿਣ ਜੋਗਾ ਕਰਦਾ ਹੈ। ਜੇ ਮਨੁੱਖ ਦਾ ਸਰੀਰ ਨਾ ਦੇਵੇ ਤੇ ਕੋਈ ਸੰਗਤ 'ਚ ਬਹਿ ਨਹੀਂ ਸਕਦਾ। ਸੱਚ ਦੇ ਲਾਓ ਸਾਹਿਬ ਕੀ ਬਾਹਰ ਕੀੜੇ ਮਕੌੜੇ ਸੱਪ ਡੰਗਰ ਕੁੱਤੇ ਨਹੀਂ ਤੁਰੇ ਫਿਰਨ? ਹੈ ਹੁਣ ਤੁਸੀਂ ਹਿਸਾਬ ਲਾਓ ਵੀ ਆਪਾਂ ਕੀ ਕਹਿੰਦੇ ਹਾਂ ਸਿੰਘਾਂ ਨੂੰ, ਤੁਸੀਂ ਬਾਹਰ ਖੜੇ ਹੋ ਜਾਓ ਕਦਲੀ ਵੀ ਯਾਰ ਕੋਈ ਗੁਰੂ ਘਰ ਦੇ ਅੰਦਰ ਕੁੱਤਾ ਨਾ ਆਵੇ। ਹੈ ਫਿਰ ਕੀ ਕਹਿੰਦੇ ਆ ਕੋਈ ਯਾਰ ਗੁਰੂ ਘਰ ਦੇ ਅੰਦਰ ਕੋਈ ਗਧਾ ਨਾ ਵੜ ਜਾਵੇ ਕਦਲੀ ਵੀ ਇਹਨਾਂ ਨੂੰ ਜਨਮ ਨਹੀਂ ਮਿਲਿਆ ਗੁਰੂ ਦੀ ਸੰਗਤ ਵਿੱਚ ਬਹਿਣ ਦਾ ਤੇ ਇਹਨਾਂ ਨੂੰ ਅੰਦਰ ਨਾ ਆਉਣ ਦਿਓ। ਤੇ ਜਿਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੂੰ ਹੱਥ ਜੋੜ ਜੋੜ ਕੇ ਕਹਿਣ ਡੇ ਕਿ ਜਾਓ ਜਾਓ ਭਾਜੀ ਛੇਤੀ ਜਾਓ ਛੇਤੀ ਜਾਓ। ਤੇ ਨਾਲ ਕੀ ਕਹਿੰਦੇ ਆ ਚਰਨ ਗਾਹ ਆ ਚਰਨ ਧੋ ਕੇ ਜਾਓ। ਉਹਦਾ ਮਤਲਬ ਕੀ ਹੈ ਕਿ ਜਿਹੜੀ ਮਨ ਨਾਲ ਮੈਲ ਲਾ ਕੇ ਆਇਆ ਉਹ ਇੱਥੇ ਲਾ ਦੇ, ਜਿਹੜੀ ਮਨ ਦੇ ਨਾਲ ਮੈਲ ਲੈ ਕੇ ਆਇਆ ਨਾ ਉਹ ਇੱਥੇ ਧੋ ਲਾ ਤੇ ਫਿਰ ਲੈ ਕੇ ਜਾ ਅੰਦਰ। ਫਿਰ ਗੁਰੂ ਜੀ ਅੱਗੇ ਅਗਲੀ ਮੈਲ ਜਿਹੜੀ ਹੈ ਨਾ ਜਨਮਾਂ ਜਨਮਾਂ ਚੁੱਕੀ ਫਿਰਦਾ ਉਹ ਗੁਰੂ ਜੀ ਲਾ ਦੇਣਗੇ। ਉਹ ਗੁਰੂ ਜੀ ਲਾ ਦੇਣਗੇ, ਪਰ ਜਿਹੜੀ ਹੁਣ ਨਾਲ ਲੈ ਕੇ ਆਇਆ ਇਹਦੇ ਤੋਲਾ, ਉਹ ਦੇਖੋ ਨਾ ਧੋਤੇ ਦੇ ਪੈਰ ਹੀ ਹੈ ਨਾ, ਆਪਾਂ ਉੱਥੇ ਧੋਤੇ ਦੇ ਪੈਰ ਹੀ ਹੈ ਨਾ, ਪੈਰ ਧੋਤੇ ਉੱਥੇ, ਮਨ ਤਾਂ ਨਹੀਂ ਧੋਤਾ ਉੱਥੇ, ਤੇ ਮਨ ਧੋਣ ਲਈ ਫਿਰ ਗੁਰੂ ਜੀ ਕੋਲ ਆ ਗਏ, ਠੀਕ ਆ, ਫਿਰ ਗੁਰੂ ਜੀ ਮਨ ਧੋ ਦਿਓ। ਇਹਦਾ ਮਤਲਬ ਹੁਣ ਜਿਹੜੀ ਮੈਲ ਲੱਥੀ ਇਕੱਠੀ ਕੀਤੀ ਹੈ ਸੌਖੀ ਲੱਥ ਜਾਣੀ, ਕਿ ਕਹਿੰਦੇ ਗੁਰੂ ਜੀ ਕਹਿੰਦੇ ਬਾਹਰ ਧੋ ਦੇ, ਠੀਕ ਆ, ਤੇ ਜਿਹੜੀ ਪਿਛਲੇ ਜਨਮਾਂ ਦੀ ਇਕੱਠੀ ਕੀਤੀ ਆ ਉਹ ਅੰਦਰ ਆ ਜਾ, ਕਹਿੰਦਾ ਫਿਰ ਕਹਿੰਦਾ ਗੁਰੂ ਜੀ ਧੋ ਦੇਣਗੇ। ਜਨਮ ਜਨਮ ਕਿਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸਿਆਹ, ਕਹਿੰਦੇ ਜਨਮਾਂ ਜਨਮਾਂ ਦੀ ਮਲ ਲੱਗੀ, ਕਾਲਾ ਸਿਆਹ ਹੋਇਆ ਪਿਆ, ਕਹਿੰਦਾ ਆ ਜਾ ਅਗਲੀ ਮੈਲ ਗੁਰੂ ਜੀ ਲਾ ਦੇਣਗੇ, ਜਿਹੜੀ ਤੂੰ ਲਾ ਸਕਦਾ ਉਹ ਤੇ ਲਾ ਲਾ। ਕਹਿੰਦਾ ਪਾ ਜੇ ਤੂੰ ਚਰਨ ਧੋ ਸਕਦਾ ਤੂੰ ਤੇ ਧੋ ਲਾ, ਤੇ ਅਸੀਂ ਕੀ ਕਹਿੰਦੇ ਹਾਂ ਇਹ ਜਿਹੜੀ ਭਾਰ ਕੀ ਯਾਰ ਚਰਨ ਧੋਣ ਦਾ, ਛੱਡ ਬਣਾ ਕੋਈ ਟੱਪ ਕੇ ਲੰਘ ਜਾਂਦੇ, ਨਹੀਂ ਟੱਪ ਕੇ ਨਾ ਲੰਘਿਓ, ਧੋ ਕੇ ਆਇਓ ਗੁਰੂ ਘਰ ਚਰਨ ਧੋ ਕੇ ਆਇਓ। ਕਹਿੰਦਾ ਭਾਵ ਕਿ ਇਹ ਦੇਖੋ ਜਿਹੜੀ ਚਰਨ ਗਾਹ ਹੁੰਦੀ ਨਾ ਹਮੇਸ਼ਾ ਗੁਰਦੁਆਰੇ ਦੇ ਬਾਹਰ ਹੁੰਦੀ ਹੈ, ਅੰਦਰ ਵੜਦਿਆਂ ਹੀ ਹੁੰਦੀ ਹੈ। ਇਹਦਾ ਮਤਲਬ ਕੀ ਆ ਕਿ ਇਸ ਜਗ੍ਹਾ ਦੇ ਅੰਦਰ ਵੜਨ ਲੱਗਿਆ ਜਿਹੜੀ ਤੇਰੀ ਸੋਚ ਵਿੱਚ ਮਾੜੇ ਵਿਚਾਰ ਨੇ ਛੱਡਦੇ ਇੱਥੇ ਹੀ ਬਾਹਰ, ਰੱਖਦੇ ਇੱਥੇ ਹੀ, ਠੀਕ ਹੈ। ਹਰ ਚੀਜ਼ ਦਾ ਮਤਲਬ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਸੋ ਗੁਰੂ ਜੀ ਆਪ ਜੀ ਨੂੰ ਕੀ ਸਮਝਾਉਣ ਲੱਗੇ, ਅੱਗੇ ਜਾ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਗੱਲ ਸੁਣੋ, ਇਹ ਗੱਲ ਪੱਲੇ ਬੰਨੋ ਜੋ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਨਾ, ਇੱਕ ਐਵੇਂ ਨਹੀਂ ਦੇ ਰਿਹਾ ਮੈਂ। ਕਹਿੰਦੇ ਫਿਰ ਤੁਸੀਂ ਕਿੱਦਾਂ ਦੇ ਰਹੇ ਹੋ ਉਪਦੇਸ਼? ਤੇ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਟੋਹੇ ਟਾਹੇ ਬਹੁ ਪਵਨ, ਟੋਹੇ ਟਾਹੇ ਬਹੁ ਪਵਨ, ਬਿਨ ਨਾਵੇ ਸੁਖ ਨਾਹੇ। ਦੱਸੋ ਕੰਮ ਨਿਬੜ ਗਿਆ ਨਾ ਹੁਣ ਦੇ। ਕਹਿੰਦੇ ਟੋਹੇ ਟਾਹੇ ਬਹੁ ਪਵਨ, ਪਵਨ ਲੱਗ ਗਈ ਹੈ ਮੰਦਰ ਜਗ੍ਹਾ ਟਿਕਾਣੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਗੱਲ ਸੁਣ ਲਾ, ਟੋਹੇ ਟਾਹੇ ਬਹੁ ਪਵਨ। ਪਹਿਲੀ ਗੱਲ, ਗੁਰੂ ਸਾਹਿਬਾਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਲਿਖਣ ਰਹੇ, ਤੇ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੰਜਵੇਂ ਨਾਨਕ ਕਹਿ ਦਿੰਦੇ, ਤੇ ਪੰਜਵੇਂ ਨਾਨਕ ਆ। ਇਹਦਾ ਮਤਲਬ ਇਸ਼ਾਰਾ ਕਰਦੇ ਹੋ ਵੀ ਮੈਂ ਚਾਰ ਭਵਨ ਤੇ ਪਹਿਲਾਂ ਢੋਆ ਵੇਖ ਆਇਆ ਹੈ, ਚਾਰ ਸਰੀਰ ਮੈਂ ਵੇਖ ਆਇਆ, ਚਾਰ ਮੰਦਰਾਂ ਚ ਮੈਂ ਕੰਮ ਕਰਕੇ ਆਇਆ ਵੇਖ ਆਇਆ, ਠੀਕ ਹੈ। ਹੁਣ ਬਹੁ ਭਵਨ ਦੇਖਿਆ ਜਾਵੇ, ਵੀ ਭਾਈ ਗੱਲ ਸੁਣੋ, ਉਹ ਰੱਬ ਦੇ ਜਿਹੜੇ ਪਿਆਰੇ ਨੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਦੀ ਅਵਸਥਾ, ਜਿਨ੍ਹਾਂ ਅੰਦਰ ਬ੍ਰਹਮ ਗਿਆਨ ਆ ਨਾ, ਗੁਰੂ ਰੂਪ ਪਿਆਰੀ ਸਾਹਿਬ ਉਹਨਾਂ ਨੂੰ ਅਵਸਥਾ ਮਿਲਦੀ ਹੈ, ਉਹਦੇ ਲਈ ਬਾਣੀ ਚ ਪੰਕਤੀ ਆਉਂਦੀ ਆ ਸਗਲੀ ਧਰਤੀ ਸਾਧਕੀ। ਕਹਿੰਦੇ ਸਾਰੀ ਧਰਤੀ ਤੇ ਕੰਟਰੋਲ ਉਹਨਾਂ ਦਾ, ਕਿਹਨਾਂ ਦਾ? ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਆ। ਇਹਦਾ ਮਤਲਬ ਕੀ ਹੈ ਕਿ ਉਹਨਾਂ ਨੇ ਚਾਰ ਚੁਫੇਰਾ ਸਾਰੀ ਸ੍ਰਿਸ਼ਟੀ ਘੁੰਮ ਕੇ ਵੇਖ ਲਈ ਹੈ, ਤੇ ਵੇਖ ਕੇ ਦੱਸਿਆ ਕੀ? ਕਹਿਣ ਲੱਗੇ ਟੋਹੇ ਟਾਹੇ ਬਹੁ ਭਵਨ, ਕਹਿੰਦੇ ਮੈਂ ਬੜੇ ਸਰੀਰ, ਬੜੇ ਟਿਕਾਣੇ, ਬੜੇ ਮੰਦਰ, ਭਵਨ ਮੰਦਰ ਨੂੰ ਕਹਿ ਲਵਾਂਗੇ ਆਪਾਂ, ਹੈ ਨਾ, ਕਹਿੰਦੇ ਬੜੇ ਮੈਂ ਘੁੰਮ ਘੁੰਮ ਕੇ ਦੇਖਿਆ, ਖੋਜ ਖੋਜ ਕੇ ਦੇਖਿਆ, ਢੋ ਢਾ ਕੇ ਦੇਖਿਆ, ਪਰ ਮੈਨੂੰ ਇੱਕੋ ਚੀਜ਼ ਲੱਭੀ ਹੈ। ਜਿਵੇਂ ਆਪਾਂ ਕੀ ਕਹਿੰਦੇ, ਕਿਸੇ ਵੇਲੇ ਬੱਚਾ ਨਾ ਨਹੀਂ ਮੰਨਦਾ ਕਿਸੇ ਗੱਲ ਨੂੰ, ਮੈਨੂੰ ਪੈਸੇ ਹੋਰ ਚਾਹੀਦੇ, ਨਹੀਂ ਪੁੱਤਰ ਪੈਸੇ ਹੈ ਨਹੀਂ, ਨਹੀਂ ਮੈਨੂੰ ਚਾਹੀਦੇ। ਮਾਂ ਜਾਂ ਬਾਪ ਸੁਭਾਵਕ ਹੀ ਕਹਿ ਦਿੰਦੇ, ਕਹਿੰਦੇ ਪੁੱਤ ਗੱਲ ਸੁਣ, ਤੂੰ ਮੇਰੇ ਕੋਲ ਮੰਗੇ, ਮੈਂ ਸਾਰੇ ਹੱਥ ਮਾਰ ਲਿਆ ਅਲਮਾਰੀਆਂ 'ਚ, ਜਿੱਥੇ ਵੀ ਟਰੰਕ ਨੂੰ ਪਰਸ ਨੂੰ ਹੱਥ ਮਾਰ ਲਿਆ, ਸਾਰੇ ਥਰ ਲੱਭ ਲੁੱਭ, ਕਹਿੰਦੇ ਮੈਂ ਤੈਨੂੰ ਪੈਸੇ ਇਕੱਠੇ ਕਰਕੇ ਦਿੱਤੇ, ਹੈ ਨਾ। ਇੱਦਾਂ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਮੈਂ ਵੀ ਬੜੇ ਭਵਨ ਟੋਏ ਨੇ, ਬੜੀ ਥਾਂ 'ਤੇ ਝਾਤੀ ਮਾਰੀ ਵੇਖਿਆ ਏ, ਅਤੇ ਇੱਕ ਗੱਲ ਪੱਲੇ ਬੰਨ ਲਾ, ਜੋ ਉਹਨੂੰ ਕਿਹਾ ਵੀ ਇੰਨੇ ਕੀ ਪੈਸੇ ਆ, ਜਾਂ ਤੇਰੀ ਜ਼ਿੰਦਗੀ ਸੌਰ ਜੂਗੀ ਇੰਨੇ 'ਚ ਸਵਾਰ ਲਾ। ਅਤੇ ਗੁਰੂ ਜੀ ਕਹਿੰਦੇ ਆ, ਗੁਰੂ ਜੀ ਦੱਸਣ ਲੱਗੇ ਕਹਿੰਦੇ ਬਿਨ ਨਾਵੇਂ ਸੁੱਖ ਨਾਹੇ, ਕਹਿੰਦਾ ਮੈਂ ਵੀ ਸਭ ਦਾ ਹੱਥ ਮਾਰ ਕੇ ਦੇਖਿਆ, ਬਿਨਾਂ ਨਾਮ ਤੋਂ ਸੁੱਖ ਕਿੱਥੇ ਵੀ ਨਹੀਂ ਹੈ। ਸੁੱਖ ਕੀ ਹੈ? ਆਤਮਿਕ ਆਨੰਦ ਆ ਨਹੀਂ ਸੁੱਖ, ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਕੋਈ ਸੁੱਖ ਨਹੀਂ ਹੈ, ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ। ਹੁਣ ਆਪਾਂ ਤਾਂ ਇਹੀ ਕਹਿੰਦੇ, ਕਈ ਵਾਰੀ ਸੁਭਾਵ ਕੀ ਕਹਿ ਦਿੱਤਾ, ਉਹ ਫਲਾਣੇ ਬੰਦੇ ਕੋਲ ਦੇਖ ਜ਼ਮੀਨ ਕਿੰਨੀਆਂ, ਗੱਡੀਆਂ ਕਿੰਨੀਆਂ, ਪੈਸਾ ਅੰਨਾ ਕਿੱਡਾ ਸੁਖੀ ਹੈ, ਉਹ ਭਾਈ ਗੱਲ ਸੁਣੋ ਐਵੇਂ ਭੁਲੇਖਾ ਪੈ ਗਿਆ ਜੇ, ਕੋਈ ਸੁਖੀ ਨਹੀਂ ਹੈ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਜੈ ਗ੍ਰਹਿ ਬਹੁਤ ਤੇ ਸਿਗ੍ਰਹਿ ਚਿੰਤਾ, ਜੈ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂੰ ਵਿਵਸਥਾ ਤੇਜੋ ਮੁਕਤਾ। ਦੇਖੋ ਦੋਹੂੰ ਵਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਭਾਲੀਏ। ਕੀ ਕਹਿੰਦੇ? ਕਹਿੰਦਾ ਜੈ ਗ੍ਰਹਿ ਬਹੁਤ ਤੇਸੇ ਗ੍ਰਹਿ ਚਿੰਤਾ, ਕਹਿੰਦਾ ਜਿਸ ਘਰਾਂ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਹੈ ਉਹਨੂੰ ਚਿੰਤਾ ਲੱਗੀ ਹੈ, ਕੋਈ ਖੁਸ ਨਾ ਜਾਵੇ, ਕੋਈ ਖੋਹ ਨਾ ਲਵੇ। ਜੈ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਜਿੱਥੇ ਮਾਇਆ ਥੋੜੀ ਹੈ ਉਹ ਭੜਕਦਾ ਫਿਰਦਾ ਇਕੱਠੀ ਕਿੱਦਾਂ ਕਰਾਂ ਲਿਆਵਾਂਗੇ ਤੂੰ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੋਹੋਂ ਵਿਵਸਥਾ ਤੇਜੋ ਮੁਕਤਾ ਆਂਦਾ, ਜਿਹੜਾ ਦੋਨਾਂ ਦੇ ਵਿੱਚੋਂ ਹੀ ਕਹਿੰਦਾ ਭਾਵ ਕਿ ਨਾ ਬਹੁਤੀ ਸਾਂਭਦਾ ਫਿਰਦਾ ਹੈ ਤੇ ਥੋੜੀ ਹੋਣਗਾ ਕਿ ਨਾ ਲੱਭਦਾ ਹੀ ਫਿਰਦਾ ਏ। ਇਹਨਾਂ ਦੋਵਾਂ ਵਿਵਸਥਾ ਤੋਂ ਜੋ ਮੁਕਤਿਆ ਖਲਾਸੀ ਆ ਛੁੱਟਿਆ ਆ ਸੋਈ ਉਹ ਹੀ ਸੋਹੇਲਾ ਸੋਹੇਲਾ ਕੀ ਆ ਸੌਖਾ ਭਾਲੀਏ ਆਂਦਾ ਲੱਭ ਲੋ ਹੈ ਕੋਈ ਇਹੋ ਜਿਹਾ ਔਖਾ ਨਾ ਔਖਾ ਜਿਹਦੇ ਕੋਲ ਜ਼ਿਆਦਾ ਉਹ ਸਾਂਭਦਾ ਮਰਦਾ ਹੈ ਜਿਹਦੇ ਕੋਲ ਹੈਨੀ ਉਹ ਲੱਭਦਾ ਮਰਦਾ ਹੈ। ਕਹਿੰਦੇ ਇਹਨਾਂ ਦੋਵਾਂ ਤੋਂ ਕੋਈ ਕਹਿ ਦੇਵੇ ਹੁਣ ਸਾਬ ਲਓ ਕਿਸੇ ਕੋਲ ਥੋੜ੍ਹੀ ਹੈ ਹੀ ਨਹੀਂ ਥੋੜ੍ਹੀ ਹੈ। ਕਿਸੇ ਨੇ ਜਾ ਕੇ ਕਿਹਾ ਉਹ ਭਾਈ ਸਾਹਿਬ ਵੀ ਤੁਹਾਡੇ ਕੋਲ ਗਰੀਬੀ ਬੜੀ ਹੈ। ਤਗਵਾਂ ਸਿੱਖ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਬਾਈ ਦੁਬਾਰਾ ਨਾ ਕਹਿ ਦੀ ਕਿਤੇ ਗਰੀਬੀ ਬੜੀ ਹੈ। ਕਹਿੰਦਾ ਉਹ ਕਿਉਂ? ਕਹਿੰਦਾ ਇਹਨੂੰ ਲੱਭਣ ਲਈ ਤੇ ਵੱਡੇ ਵੱਡੇ ਧੱਕੇ ਖਾਣ ਡੇ ਨੇ ਤੇ ਸਾਨੂੰ ਰੱਬ ਨੇ ਬਖਸ਼ਿਸ਼ ਕੀਤੀ ਕੋਈ ਫਿਰਲਾ ਠੀਕ। ਕਿਸੇ ਨੂੰ ਜਾ ਕੇ ਪੁੱਛਿਆ ਤੁਹਾਡੇ ਕੋਲ ਪੈਸਾ ਬੜਾ ਬੜੇ ਸੁੱਖ ਨੇ ਤੁਹਾਡੇ ਕੋਲ ਗੱਡੀਆਂ ਬੜੀਆਂ ਨੇ ਤੁਹਾਨੂੰ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ ਇਹ ਗੱਡੀਆਂ ਬੜੀਆਂ ਨੇ ਸੁੱਖ ਬੜੇ ਰੱਬ ਦੇ ਬਖਸ਼ਿਸ਼ ਕੀਤੇ ਨੇ ਆ ਬਖਸ਼ੀ ਬਚਾ ਕਰੀ ਇਹਨਾਂ ਸੁੱਖਾਂ ਕਰਕੇ ਤੇ ਗੁਰੂ ਨਾਲ ਜੁੜਿਆ ਨਹੀਂ ਜਾਣ ਦਿਆ। ਕਹਿੰਦਾ ਕਿਉਂ? ਕਹਿੰਦਾ ਜਦੋਂ ਟਾਈਮ ਆਉਂਦਾ ਗੁਰੂ ਘਰ ਜਾਣ ਦਾ ਤੇ ਉਦੋਂ ਕੋਈ ਨਾ ਕੋਈ ਆ ਜਾਂਦਾ ਕੀ ਕਹੀਦਾ ਭਈ ਯਾਰ ਜੇ ਮੈਂ ਚਲਾ ਗਿਆ ਇਹ ਗਾਹਕ ਚਲਾ ਜਾਣਾ ਤੇ ਮੇਰੇ ਸਮਾਂ ਪੈਸੇ ਨਹੀਂ ਰਹਿ ਜਾਣੇ ਨੇ ਆਂਦਾ ਫਿਰ ਮੈਂ ਰੁਕ ਜਾਂਦਾ ਹੈ ਨਾ। ਇਹਦੇ ਕਰਕੇ ਇਹਨਾਂ ਸੁੱਖਾਂ ਨੇ ਤਾਂ ਮੈਨੂੰ ਗੁਰੂ ਤੋਂ ਤੋੜਿਆ ਏ ਸੱਚ ਜੀ। ਆਂਦਾ ਜਿਹੜਾ ਫਿਰ ਦੋਵਾਂ ਤੋਂ ਹੀ ਪਤਾ ਆ ਕੀ ਕਹਿੰਦਾ ਜੇ ਬਹੁਤ ਆ ਤੇਰਾ ਦਿੱਤਾ ਨਹੀਂ ਹੈਗੀ ਤਾਂ ਵੀ ਤੇਰੀ ਖੁਸ਼ੀ। ਆਂਦਾ ਫਿਰ ਇਹੋ ਜਿਹਾ ਭਾਲੋ ਆਂਦਾ ਇਹ ਸੌਖਾ ਦੇ ਲੱਭਣਾ ਹੀ ਔਖਾ ਇਹੋ ਜਿਹਾ। ਸੋ ਵਿਚਾਰ ਕਰਨੀ ਹਰ ਇੱਕ ਚੀਜ਼ ਦੀ ਜਿਹਨਾਂ ਚਿਰ ਵਿਚਾਰ ਨਹੀਂ ਕਰਾਂਗੇ। ਸੋ ਗੁਰੂ ਸਾਹਿਬ ਮੈਨੂੰ ਕਹਿਣ ਲੱਗੇ ਕਿ ਟੋਹੇ ਟਾਹੇ ਬਹੁ ਭਵਨ ਦੇ ਬੜੇ ਮੈਂ ਭਵਨ ਟੋਏ ਬੜੀ ਥਾਵਾਂ ਤੇ ਜਾ ਕੇ ਝਾਤੀਆਂ ਮਾਰੀਆਂ ਬੜੀਆਂ ਥਾਵਾਂ ਤੇ ਬਹਿ ਕੇ ਮੈਂ ਵਿਚਾਰ ਕੀਤੇ। ਇਹਦਾ ਮਤਲਬ ਗੁਰੂ ਸਾਹਿਬ ਮੈਨੂੰ ਕਹਿੰਦੇ ਵੀ ਮੈਂ ਤਾਂ ਸੰਸਾਰ ਵਾਲੇ ਸਾਰੀ ਸ੍ਰਿਸ਼ਟੀ ਟੋਹ ਮਾਰੀ ਕਿਉਂਕਿ ਗੁਰੂ ਕੋਲ ਤਾਕਤ ਆ ਤਿੰਨਾਂ ਭਾਉਣੇ ਸੋਝੀ ਹੈ ਸਾਰੀ ਸ੍ਰਿਸ਼ਟੀ ਵੇਖਣ ਯੋਗ ਨੇ। ਕਹਿੰਦੇ ਵੀ ਮੈਂ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਵੇਖੀ ਤੇ ਜਦੋਂ ਸ੍ਰਿਸ਼ਟੀ ਵੇਖਿਆ ਤੇ ਸ੍ਰਿਸ਼ਟੀ ਲੱਭਾ ਕੀ ਮੈਨੂੰ? ਕਹਿੰਦੇ ਅਹੀ ਇੱਕੋ ਚੀਜ਼ ਲੱਭੀ ਹੈ ਬਿਨ ਨਾਵੇਂ ਸੁੱਖ ਨਾਹੇ। ਕਹਿੰਦਾ ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਕਿਸੇ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਅਜੇ ਤੱਕ ਨਹੀਂ ਜੀ ਹੋਈ। ਹੁਣ ਤੁਸੀਂ ਹਿਸਾਬ ਲਓ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਆਤਮਿਕ ਆਨੰਦ ਮਿਲ ਜਾਵੇ ਤੇ ਗੁਰੂ ਸਾਹਿਬ ਮੈਨੂੰ ਕਹਿੰਦੇ ਫਿਰ ਬਈ ਬਿਨਾਂ ਨਾਮ ਤੋਂ ਨਹੀਂ ਮਿਲਣਾ ਬਿਨਾਂ ਸਿਮਰਨ ਤੋਂ ਨਹੀਂ ਮਿਲਣਾ। ਜੇ ਤੂੰ ਕਹੇ ਵੀ ਨਹੀਂ ਲੈ ਕਿਹੜੀ ਗੱਲ ਕੀਤੀ ਆ ਅਸੀਂ ਆਹ ਕਰ ਲਾਂਗੇ ਅਸੀਂ ਉਹ ਕਰ ਲਵਾਂਗੇ। ਕਹਿੰਦੇ ਵੀ ਨਾਮ ਤੋਂ ਬਗੈਰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਇਹੋ ਜਿਹੀ ਬਿਰਤੀ ਬਣਾਓ ਜੇ ਬਣਾ ਸਕਦੇ ਹੋ ਤੇ ਫਿਰ ਗੁਰੂ ਸਾਹਿਬ ਕਹਿੰਦੇ ਟਲੇ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਵਾਹੇ। ਆਂਦੇ ਗੁਰੂ ਜੀ ਟਲੇ ਜਾਮ ਕੇ ਦੂਤ ਤੇ ਕਹਿੰਦਾ ਉਹਦੇ ਜਿਹੜੇ ਜਮਦੂਤ ਲੈਣ ਆਉਂਦੇ ਨਾ ਕਹਿੰਦੇ ਉਹ ਸਮਾਂ ਹੀ ਟਲ ਜਾਂਦਾ ਪਰ ਹੋ ਜਾਂਦਾ। ਟਲਣਾ ਮਤਲਬ ਕੀ? ਹੁਣ ਆਪਾਂ ਕਿਤੇ ਜਾਣਾ ਹੁੰਦਾ ਕੀ ਕਹਿੰਦੇ ਸ਼ੁਕਰ ਹੈ ਭਰਾਵਾ ਆ ਸਮਾਂ ਟਲ ਗਿਆ ਇਹਦਾ ਮਤਲਬ ਸਮਾਂ ਲੰਘ ਗਿਆ ਪਰਾਂ ਹੋ ਗਿਆ ਮੇਰੇ ਤੋਂ। ਤੇ ਫਿਰ ਗੁਰੂ ਜੀ ਕਹਿੰਦੇ ਜਿਹੜੇ ਫਿਰ ਇਹਨਾਂ ਨੂੰ ਗੱਲ ਸਮਝ ਲੱਗ ਜਾਂਦੀ ਹੈ ਵੀ ਸਾਰੀ ਸ੍ਰਿਸ਼ਟੀ ਦੇ ਵਿੱਚ ਇਕੱਲਾ ਨਾਮ ਹੀ ਹੈ ਠੀਕ ਹੈ ਵੀ ਇਸ ਯੁੱਗ ਮੈਂ ਸੋਭਾ ਨਾਮ ਕੀ ਮੇਰਾ ਨਾਮ ਹੈ ਸੋਭ ਨਾ ਹੋਏ। ਆਂਦਾ ਜਿਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਨਾ ਆਂਦਾ ਫਿਰ ਉਹਨਾਂ ਦੇ ਜਮਦੂਤ ਲਾਗੇ ਨਹੀਂ ਆਉਂਦੇ ਉਹਨਾਂ ਦਾ ਸਮਾਂ ਟਲ ਜਾਂਦਾ। ਆਂਦਾ ਕਿਵੇਂ? ਕਹਿੰਦੇ ਕਿਉਂਕਿ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਜੋ ਸਾਧੂ ਸੰਗ ਸਮਾਹੇ। ਕਹਿੰਦਾ ਜਿਹੜੇ ਸਤਿਗੁਰੂ ਦੇ ਨਾਲ ਸਮਾਉਂਦੇ ਨੇ ਕਹਿੰਦਾ ਪਰ ਜਿਹਨਾਂ ਦੀ ਬਿਰਤੀ ਸਰੀਰ ਤੋਂ ਨਹੀਂ ਬਿਰਤੀ ਤੋਂ ਸੋਚ ਜਿਹਨਾਂ ਦੀ ਸੋਚ ਸਤਿਗੁਰ ਦੇ ਨਾਲ ਮੈਚ ਕਰ ਜਾਂਦੀ ਹੈ ਸਮਾ ਜਾਂਦੀ ਹੈ ਕਹਿੰਦੇ ਫਿਰ ਉਹਨਾਂ ਦੇ ਲਾਗੇ ਜਮਦੂਤ ਨਹੀਂ ਆਉਂਦੇ ਉਹਨਾਂ ਨੂੰ ਤੇ ਫਿਰ ਪਰਮਾਤਮਾ ਆਪ ਲੈਣ ਆਉਂਦਾ ਹੈ। ਸੋ ਗੁਰੂ ਨੂੰ ਪਿਆਰੀ ਸਤਸੰਗ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਮਾਂ ਹੋ ਗਿਆ। ਸੋ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।